ਚੇਤਾਵਨੀ ਚੇਤਾਵਨੀ ਭਾਗ ਦੂਸਰਾ ਬਚਨ ਪੰਦਰਵਾਂ ਸ਼ਬਦ ਪੰਜਵਾਂ ਮਿੱਤਰ ਤੇਰਾ ਕੋਈ ਨਹੀਂ ਸੰਗੀ ਅਨ ਮੈਂ ਬੜਾ ਕਿਉਂ ਸੋਵੇਂ ਇਨ ਠਗੀਆਂ ਮੈਂ।
ਇਹ ਸ੍ਰੀ ਹਜ਼ੂਰ ਸਵਾਮੀ ਜੀ ਮਹਾਰਾਜ ਦੀ ਬਾਣੀ ਹੈ। ਆਪ ਸਮਝਾਉਂਦੇ ਹਨ ਇਹ ਰਚਨਾ ਦੁਨੀਆ ਜੋ ਕੁਛ ਵੀ ਆਪਾਂ ਅੱਖਾਂ ਨਾਲ ਦੇਖ ਰਹੇ ਹਾਂ ਇਹ ਇੱਕ 84 ਦਾ ਬਹੁਤ ਬੜਾ ਸਾਰਾ ਜੇਲ੍ਹ ਖਾਨਾ ਹੈ। ਇਸ ਜੇਲ੍ਹ ਖਾਨੇ ਦੇ ਅੰਦਰੋਂ ਉਸ ਪਰਮੇਸ਼ੁਰ ਨੇ ਨਿਕਲਣ ਦਾ ਇੱਕ ਦਰਵਾਜ਼ਾ ਰੱਖਿਆ ਹੈ। ਕਿਹੜਾ ਦਰਵਾਜ਼ਾ ਹੈ? ਇਨਸਾਨ ਦਾ ਜਾਮਾ ਹੈ। ਅਸੀਂ ਆਪਣੇ ਕਰਮਾਂ ਦੇ ਕਾਰਨ, ਆਪਣੀਆਂ ਖਾਹਿਸ਼ਾਂ ਤ੍ਰਿਸ਼ਨਾ ਦੇ ਕਾਰਨ ਇਸ ਜੇਲ੍ਹ ਖਾਨੇ ਦੇ ਅੰਦਰ ਕੈਦੀ ਬਣੇ ਬੈਠੇ ਹਾਂ। ਇਹ ਜਿਹੜੀ ਦੁਨੀਆ ਹੈ ਕਰਮ ਭੂਮੀ ਹੈ, ਕਰਮਾਂ ਸੰਦੜਾ ਖੇਤ ਹੈ। ਮਨ ਦੇ ਤਾਬੇ ਹੋ ਕੇ ਜੋ ਜੋ ਕਰਮ ਕਰਦੇ ਹਾਂ, ਅੱਛੇ ਵੀ ਕਰਦੇ ਹਾਂ ਬੁਰੇ ਵੀ ਕਰਦੇ ਹਾਂ, ਉਹਨਾਂ ਸਾਰਿਆਂ ਦਾ ਨਤੀਜਾ ਭੁਗਤਣ ਵਾਸਤੇ ਹਰ ਇੱਕ ਨੂੰ ਇਸ 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਅੱਛੇ ਕਰਮ ਕਰਦੇ ਹਾਂ, ਅੱਛਾ ਨਤੀਜਾ ਭੁਗਤਣ ਵਾਸਤੇ ਆ ਜਾਵਾਂਗੇ। ਮੰਦੇ ਕਰਮ ਕਰਦੇ ਹਾਂ, ਮੰਦਾ ਨਤੀਜਾ ਭੁਗਤਣ ਵਾਸਤੇ ਆ ਜਾਵਾਂਗੇ। ਨਾ ਅੱਛੀਆਂ ਕਰਮਾਂ ਕਰਕੇ ਕਦੇ ਕੋਈ ਦੇਹ ਦੀਆਂ ਬੰਧਨਾਂ ਤੋਂ ਆਜ਼ਾਦ ਹੋ ਸਕਦਾ ਹੈ, ਨਾ ਕੋਈ ਬੁਰੀਆਂ ਕਰਮਾਂ ਕਰਕੇ ਮਰਨ ਜੰਮਣ ਦੀਆਂ ਦੁੱਖਾਂ ਤੋਂ ਬਚ ਸਕਦਾ ਹੈ। ਅਗਰ ਅਸੀਂ ਨੇਕ ਕਰਮ ਵੀ ਕਰਦੇ ਹਾਂ ਕੀ ਨਤੀਜਾ ਹੁੰਦਾ ਹੈ? ਸੇਠ ਸ਼ਾਹੂਕਾਰ ਬਣ ਜਾਂਦੇ ਹਾਂ, ਰਾਜੇ ਮਹਾਰਾਜੇ ਬਣ ਜਾਂਦੇ ਹਾਂ, ਕੌਮਾਂ ਮਜ਼ਬਾਂ ਮੁਲਕਾਂ ਦੀ ਹਕੂਮਤ ਹਾਸਲ ਕਰਕੇ ਆ ਜਾਂਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਬੈਕੁੰਠਵਾਂ ਸਵਰਗਾਂ ਵਿੱਚ ਚਲੇ ਜਾਂਦੇ ਹਾਂ। ਉਹ ਵੀ ਭੋਗ ਜੋਨੀਆਂ ਹਨ, ਫਰ ਸਰਟਨ ਟਾਈਮ ਔਰ ਪੀਰੀਅਡ ਦੇ ਵਾਸਤੇ ਹਨ। ਉਸ ਤੋਂ ਬਾਅਦ ਫਿਰ ਸਾਨੂੰ ਵਾਪਸ ਇਸੇ ਹੀ 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਅਗਰ ਬੁਰੇ ਕਰਮ ਕਰਦੇ ਹਾਂ ਫਿਰ ਤਾਂ ਨਰਕ ਔਰ 84 ਸਾਡੇ ਵਾਸਤੇ ਤਿਆਰ ਹੀ ਰਹਿੰਦੀ ਹੈ। ਕਿਆ ਰਾਜਾ, ਕਿਆ ਪਰਜਾ, ਕਿਆ ਅਮੀਰ, ਕਿਆ ਗਰੀਬ, ਕਿਆ ਔਰਤ, ਕਿਆ ਆਦਮੀ, ਸਭ ਦੁਨੀਆ ਦੇ ਜੀਵ ਇਸ ਜਗ੍ਹਾ ਆ ਕੇ ਆਪੋ ਆਪਣੇ ਕਰਮਾਂ ਦਾ ਹਿਸਾਬ ਦੇ ਰਹੇ ਹਾਂ। ਔਰ ਇਹਨਾਂ ਕਰਮਾਂ ਕਰਕੇ ਤੁਹਾਨੂੰ ਪਤਾ ਹੈ ਜਿਸ ਵੀ ਜਾਮੇ ਵਿੱਚ ਜਾ ਕੇ ਜਨਮ ਲੈਣਾ ਪੈਂਦਾ ਹੈ ਉਸੇ ਜਾਮੇ ਅੰਦਰ ਬੈਠ ਕੇ ਦੁੱਖ ਔਰ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਕਿਸੇ ਜਾਮੇ ਅੰਦਰ ਜਾ ਕੇ ਕਦੇ ਆਪਾਂ ਸੁੱਖ ਨਹੀਂ ਹਾਸਲ ਕਰ ਸਕਦੇ, ਕਦੇ ਆਪਾਂ ਸ਼ਾਂਤੀ ਨਹੀਂ ਹਾਸਲ ਕਰ ਸਕਦੇ। ਹੇਠਲਿਆਂ ਜਾਮਿਆਂ ਦੇ ਮੁਤਲਕ ਕੀ ਸੋਚਾਂਗੇ ਕਦੇ ਮਨ ਵਿੱਚ ਬਿਆਨ ਹੀ ਜ਼ਬਾਨ ਨਾਲ ਨਹੀਂ ਕੀਤਾ ਜਾ ਸਕਦਾ। ਇਨਸਾਨ ਦੇ ਜਾਮੇ ਦੇ ਮੁਤਲਕ ਵਿਚਾਰ ਕਰਕੇ ਦੇਖੋ, ਜਿਸ ਨੂੰ ਆਪਾਂ ਟੌਪ ਆਫ ਦੀ ਕ੍ਰੀਏਸ਼ਨ ਕਹਿੰਦੇ ਹਾਂ, ਅਸ਼ਰਫਲ ਮਖਲੂਕਾਤ ਕਹਿ ਕੇ ਯਾਦ ਕਰਦੇ ਹਾਂ, ਜਿਸ ਨੂੰ ਰਿਖੀਆਂ ਮੁਨੀਆਂ ਨੇ ਨਰ ਨਰੈਣੀ ਦੇ ਕਹਿ ਕੇ ਬਿਆਨ ਕੀਤਾ ਹੈ, ਇਸ ਦੇ ਅੰਦਰ ਬੈਠ ਕੇ ਕਿਹੜਾ ਕੋਈ ਸੁੱਖ ਹਾਸਲ ਕਰ ਸਕਦਾ ਹੈ, ਕਿਹੜਾ ਕੋਈ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ? ਇਹ ਕੌਮਾਂ ਮਜ਼ਬਾਂ ਮੁਲਕਾਂ ਦੇ ਝਗੜਿਆਂ ਤੋਂ ਸਾਨੂੰ ਫੁਰਸਤ ਹੀ ਨਹੀਂ ਮਿਲਦੀ। ਕਿਤਨਿਆਂ ਗਰੀਬਾਂ ਦਾ ਖੂਨ ਹੁੰਦਾ ਹੈ, ਕਿਤਨੀਆਂ ਔਰਤਾਂ ਬੇਵਾਹ ਹੁੰਦੀਆਂ ਹਨ, ਕਿਤਨੇ ਬੱਚੇ ਯਤੀਮ ਹੁੰਦੇ ਹਨ। ਜਿਸ ਨਗਰੀ ਅੰਦਰ ਇਹ ਦੁਰਦਸ਼ਾ ਔਰ ਹਾਲਤ ਹੈ ਕਿ ਰੋਟੀ ਕੱਪੜੇ ਵਾਸਤੇ ਆਪਾਂ ਭਟਕਦੇ ਔਰ ਤੜਫਦੇ ਫਿਰਦੇ ਹਾਂ, ਤੁਸੀਂ ਸੋਚੋ ਹੋਰ ਕਿਹੜੇ ਜਾਮੇ ਅੰਦਰ ਜਾ ਕੇ ਆਪਾਂ ਸੁੱਖ ਹਾਸਲ ਕਰ ਸਕਦੇ ਹਾਂ, ਆਪਾਂ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ। ਇਸ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਸੁਰਤ ਸੁਣ ਬਾਤਰੀ ਤੇਰਾ ਧਣੀ ਵਸੇ ਆਕਾਸ਼, ਐ ਆਤਮਾ ਤੇਰਾ ਪਤੀ ਉਹ ਪਰਮਾਤਮਾ ਹੈ, ਪਰਮੇਸ਼ਵਰ ਹੈ, ਉਹ ਸੱਚਖੰਡ ਵਿੱਚ ਬੈਠਾ ਹੋਇਆ ਹੈ, ਤੂੰ ਮਾਇਆ ਦੇ ਜਾਲ ਵਿੱਚ ਫਸੀ ਹੋਈ ਹੈ। ਜਿਤਨਾ ਅਰਸਾ ਤੂੰ ਵਾਪਸ ਆਪਣੇ ਘਰ ਨਹੀਂ ਪਹੁੰਚੇਗੀ, ਤੂੰ ਕਦੇ ਸੁਹਾਗਣ ਨਹੀਂ ਹੋ ਸਕਦੀ, ਤੇਰਾ ਮਰਨ ਜੰਮਣ ਦਿਆਂ ਦੁੱਖਾਂ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਇਸੇ ਵਾਸਤੇ ਹਰ ਇੱਕ ਮਹਾਤਮਾ ਸਾਡੇ ਅੰਦਰ ਉਸ ਮਾਲਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕਰਦਾ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਹਨ ਕਿ ਇਹ ਜਿਹੜਾ ਮੌਕਾ ਹੈ ਇਹ ਪਰਮਾਤਮਾ ਨੇ ਸਾਨੂੰ ਆਪਣੇ ਭਗਤੀ ਵਾਸਤੇ ਬਖਸ਼ਿਆ ਹੈ, ਆਪਣੇ ਪਿਆਰ ਵਾਸਤੇ ਬਖਸ਼ਿਆ ਹੈ। ਇਸੇ ਵਾਸਤੇ ਬਾਣੀ ਵਿੱਚ ਲਿਖਦੇ ਹਨ, ਮਿਲੀ ਨਰ ਦੇ ਜੇ ਤੁਮਕੋ ਬਣਾਓ ਕਾਜ ਕੁਛ ਆਪਣਾ, ਦੇ ਔਰ ਗ੍ਰਹਿ ਸਭ ਝੂਠਾ ਭਰਮ ਮੈਂ ਕਾਹੇ ਕੁਖ ਆਪਣਾ। ये जड़ा इंसान दा जामा है, ये मालिक ने सानू अपना असली कम करने वास्ते बख्शिया है। साडा केड़ा कम है, जेड़ा कम जेड़ा तंदा सानू दे दिया बंधना तो आज़ाद करके वापस जाके मालिक नाल मिला दिंदा है। स्वामी जी कहिंदे हन कि ये जिहड़ी देह है ये झूठी है, इन्हें भी साडा साथ छड़ देना है। और आज जो कुछ रचना दुनिया अंदर अखां नाल देखदे हां ये भी झूठा है, इन्हें भी नाश और फना हो जाना है। ये सब परम है, इसकी कोई असलियत नहीं है, क्योंकि हर एक ने नाश और फना हो जाना है। इसे वास्ते स्वामी गुरु नानक साहब कहिंदे काया नगर नगर है नीको वे सौदा हर रस कीजे। साड़ी देह बहुत ही खूबसूरत शहर है, क्योंकि इस दे अंदर बैठ के असी हरी का सौदा खरीद सकते हाँ। सो जेड़ा इस देह विच बैठ के सौदा साढ़े असली खरीदन दे काबल है, वो मालिक की भगती है, मालिक का प्यार है, मालिक का वसाल है। इस वास्ते महात्मा उपदेश करते हैं कि इस मौके तो फायदा उठा के हर एक नूं उस मंजिले मकसूद नूं अखां अगे रखना चाहिए है। डेस्टिनेशन की खोज करनी चाहिए है, रूहानी सफर तय करना चाहिए है, ताकि देह विच आवण दा परपस पूरा हो सके, देह विच आवण दा मकसद पूरा हो सके। लेकिन जिस वक्त ये परमात्मा सानू मौका दिंदा है, जिहड़ा जिंदगी दा असली परपस और मकसद है, उस तो असी बिल्कुल भुल के बैठ जाते हाँ। पुत्रां तियां दे प्यार विच फस जाते हाँ, कौमां मसबां मुल्कां दी भगती विच लग जाते हाँ, शराबां कबाबां दीआं लस्तां विच फस जाते हाँ, धन दौलत दी पटकना साढ़े अंदर पैदा हो जाती है। इतना इन्ना इंद्रियां दे भोगां दे गुलाम हो जाते हाँ कि होर तां होर अपनी मौत नूं भी भुल के बैठ जाते हाँ। हालांकि देखते हाँ रोज़ साढ़े साथी साडा साथ छड्डी जा रहे हैं, एक एक दे साथ हो के खुद उन्होंने शमशान भूमि में छड़ के आने हाँ, और देखते हाँ खाली आ दुनिया चो गया है। फिर भी सानू कदे ख्याल नहीं आया जे वो दुनिया चो कुछ इकट्ठा करके नहीं ले जा सकिया, असी दुनिया चो इकट्ठा करके साथ की लै जावांगे। इसे वास्ते गुरु नानक साहब ने कहा सी तंदे तावद जग बांधिया ना बूझे विचार, जम्मण मरण वसारिया मनमुख मुगद गवा। असी दुनिया दे जीव कितने मनमुख हाँ, मुगद हाँ, गवार हाँ, कि जिस असी सारा दिन पेट दे तंदियां वास्ते पटकते फिरते हाँ, दुनिया दे शकलां और पदार्थां वास्ते पटकते फिरते हाँ। अपने घर साढ़े अग लगी हुई है, उस अग्नि का ना सानू पता है, ना कदे बुझाउण दी कोशिश कीती है। लोकां दे घरां दी अग्नियां बुझाउण दा फिक्र पिया होया है। अपना बोझा साथों उठा नहीं हुंदा, पराए गधे बने बैठे हाँ, अपना घर लुटिया जा रहा है, लोकां दे घरां दी रखवाली करते हाँ, अपने आप नूं भी धोखा दिंदे हाँ, दुनिया नूं भी धोखा दिंदे हाँ। इस वास्ते स्वामी जी महाराज प्यार नाल समझाउंदे हन कि ये जड़ा मौका है ये थानू फिर बार बार नहीं मिलना। हर एक नूं मालिक दी खोज करनी चाहिए है, मालिक दी भगती करनी चाहिए है। इस वास्ते स्वामी जी महाराज प्यार नाल समझाउंदे हन कि आप फरमाउंदे हन कि जिन्हां दा सारी उम्र असी साथ रखते हाँ, पुत्रां तियां बीवी बाल बच्चे रिश्तेदार यार दोस्त भैन भाई, इन्हां चों कोई भी साडा हमदर्द नहीं है, कोई भी साडा रिश्तेदार नहीं है, कोई भी साडा अपना नहीं है, क्योंकि हर एक ने साडा साथ छड़ देना है। सब अपने गरजा करके साडे बने हुए हैं, अगर इन्हां दीआं गरजा ना होण साडे नाल सानू कोई पुछण नूं तैयार नहीं हुंदा। असी इन्हां दे मोह और प्यार विच फस के सुते हुए हाँ। कि सुते हुए हाँ कि जिस मकसद और परपज वास्ते मालिक ने मौका दिता सी, उस परपज और मकसद नूं बिल्कुल भुले बैठे हाँ। इस वास्ते स्वामी जी महाराज सानू गफलत दी नींद तो बेदार करते हैं कि तुसी उस समय और वक्त नूं अखां अगे रख के देखो, कौन थोड़ी सहायता करता है, कौन थोड़ी मदद करता है। ये रिश्तेदार यार दोस्त भैन भाई जिन्हां वास्ते इतनियां ठगियां इतनियां बेईमानियां इतने इतने जिंदगी दे कीमती असूलों नूं कुर्बान करते हो, इन्हां नूं तां कदे ये भी पता नहीं लगा मौत दे फरिश्ते आए किहड़ी तरफों हन और तुहानू नाल लैके ਲੈ ਕਿਹੜੀ ਤਰਫ ਚਲੇ ਗਏ ਹਨ, ਜਿਨ੍ਹਾਂ ਨੂੰ ਇਹ ਹੀ ਪਤਾ ਨਹੀਂ ਅਸੀਂ ਆਏ ਕਿੱਧਰੋਂ ਹਾਂ, ਅਸੀਂ ਚਲੇ ਕਿੱਧਰ ਗਏ ਹਾਂ, ਉਹ ਸਾਡੀ ਸਹਾਇਤਾ ਕੀ ਕਰ ਸਕਦੇ ਹਨ, ਸਾਡੀ ਮਦਦ ਕੀ ਕਰ ਸਕਦੇ ਹਨ? ਸਾਡਾ ਦੋਸਤ, ਸਾਡਾ ਹਮਦਰਦ, ਸਾਡਾ ਰਿਸ਼ਤੇਦਾਰ ਤਾਂ ਉਹ ਹੀ ਹੈ ਜਿਹੜਾ ਸਾਡੀ ਬਿਹਤਰੀ ਚਾਹੁੰਦਾ ਹੋਵੇ, ਸਾਡਾ ਫਾਇਦਾ ਚਾਹੁੰਦਾ ਹੋਵੇ। ਇਹ ਆਪਣੀ ਬਿਹਤਰੀ ਚਾਹੁੰਦੇ ਹਨ, ਆਪਣੇ ਫਾਇਦੇ ਚਾਹੁੰਦੇ ਹਨ, ਇਹ ਸਾਡੀ ਬਿਹਤਰੀ ਨਹੀਂ ਚਾਹੁੰਦੇ, ਸਾਡਾ ਫਾਇਦਾ ਨਹੀਂ ਚਾਹੁੰਦੇ। ਤਿੰਨ ਕਿਸਮ ਦੇ ਦੁਨੀਆ ਅੰਦਰ ਐਸੇ ਇਨਸਾਨ ਹਨ ਜਿਨ੍ਹਾਂ ਦੀ ਹਮੇਸ਼ਾ ਇਹੋ ਹੀ ਕੋਸ਼ਿਸ਼ ਹੁੰਦੀ ਹੈ ਕਿ ਸਾਨੂੰ ਸਾਡੀ ਅਸਲੀਅਤ ਤੋਂ, ਸਾਡੀ ਦੌਲਤ ਤੋਂ ਹਮੇਸ਼ਾ ਵਾਸਤੇ ਮਹਿਰੂਮ ਕੀਤਾ ਜਾਵੇ। ਇੱਕ ਚੋਰ ਹੁੰਦਾ ਹੈ, ਇੱਕ ਡਾਕੂ ਹੁੰਦਾ ਹੈ, ਇੱਕ ਠੱਗ ਹੁੰਦਾ ਹੈ। ਚੋਰ ਦੀ ਹਮੇਸ਼ਾ ਕੋਸ਼ਿਸ਼ ਹੈ ਕਿ ਘਰ ਵਾਲਾ ਅੰਦਰ ਨਾ ਹੋਵੇ, ਘਰੋਂ ਕਿਤੇ ਬਾਹਰ ਗਿਆ ਹੋਵੇ ਜਾਂ ਗਹਿਰੀ ਨੀਂਦ ਸੁੱਤਾ ਹੋਵੇ, ਤਾਂ ਕਿ ਮੈਂ ਉਹਦੇ ਅੰਦਰ ਘਰ ਵਿੱਚ ਜਾ ਕੇ ਉਹਦਾ ਸਾਰਾ ਘਰ ਦਾ ਮਾਲ ਸਮਾਨ ਲੈ ਇਕੱਠਾ ਕਰਕੇ ਲੈ ਆਵਾਂ। ਉਹ ਡਾਕੂ ਸਾਡੇ ਘਰ ਹੋਣ ਦੀ ਵੀ ਪਰਵਾਹ ਨਹੀਂ ਕਰਦਾ, ਉਹ ਤਲਵਾਰ ਜਾਂ ਬੰਦੂਕ ਦੀ ਨੋਕ ਦੇ ਜ਼ੋਰ 'ਤੇ ਸਾਡੀ ਛਾਤੀ 'ਤੇ ਰੱਖ ਕੇ ਰੋਂਦੇ ਪਿੱਟਦੇ ਸਾਡਾ ਸਮਾਨ ਲੁੱਟ ਕੇ ਲੈ ਜਾਂਦੇ ਹਨ। ਜਿਹੜੇ ਠੱਗ ਹੁੰਦੇ ਹਨ ਉਹ ਸਾਡੇ ਆਪਣੇ ਬਣ ਜਾਂਦੇ ਹਨ, ਸਾਡਾ ਕੌਨਫੀਡੈਂਸ ਲੈ ਲੈਂਦੇ ਹਨ, ਸਾਡਾ ਯਕੀਨ ਲੈ ਲੈਂਦੇ ਹਨ, ਜਿਨ੍ਹਾਂ ਨੂੰ ਖੁਸ਼ੀ ਖੁਸ਼ੀ ਆਪਣੇ ਹੱਥੀਆਂ 'ਚ ਸਭ ਕੁਛ ਦੇ ਦਿੰਦੇ ਹਾਂ। ਜਿਸ ਵੇਲੇ ਉਹ ਚਲੇ ਜਾਂਦੇ ਹਨ ਫਿਰ ਸਾਨੂੰ ਹੋਸ਼ ਆਉਂਦੀ ਹੈ, ਅਸੀਂ ਕਹਿੰਦੇ ਉਹ ਲੁੱਟ ਕੇ ਲੈ ਗਿਆ, ਉਹ ਠੱਗ ਕੇ ਲੈ ਗਿਆ। ਇਸ ਵਾਸਤੇ ਸਵਾਮੀ ਜੀ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਆਪਣਾ ਸਮਝੀ ਬੈਠੇ ਹੋ ਇਹ ਠੱਗ ਹਨ, ਸਾਰੀ ਉਮਰ ਤੁਹਾਨੂੰ ਆਪਣੇ ਮੋਹ ਔਰ ਪਿਆਰ ਵਿੱਚ ਇਤਨਾ ਫਸਾ ਰੱਖਦੇ ਹਨ ਕਿ ਹੋਸ਼ ਹੀ ਤੁਹਾਨੂੰ ਉਸ ਵਕਤ ਆਉਂਦੀ ਹੈ ਜਿਸ ਵਕਤ ਧਰਮਰਾਜ ਦੇ ਦਮਦੂਤ ਅੱਖਾਂ ਅੱਗੇ ਆ ਕੇ ਖੜ੍ਹੇ ਹੋ ਜਾਂਦੇ ਹਨ ਔਰ ਹੋਕਾ ਦਿੰਦੇ ਹਨ ਚੱਲ ਭਾਈ। ਉਸ ਵੇਲੇ ਕੌਣ ਸਾਡੀ ਸਹਾਇਤਾ ਕਰ ਸਕਦਾ ਹੈ, ਕੌਣ ਸਾਡੀ ਮਦਦ ਕਰ ਸਕਦਾ ਹੈ? ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਿਨ ਨਾਮੇ ਕੋ ਸੰਗ ਨਾ ਸਾਥੀ, ਉਸ ਨਾਮ ਦੀ ਕਮਾਈ ਤੋਂ ਬਗੈਰ ਕਿਸੇ ਨੇ ਸਾਥ ਨਹੀਂ ਜਾਣਾ, ਕਿਸੇ ਨੇ ਸਹਾਇਤਾ ਨਹੀਂ ਕਰਨੀ, ਕਿਸੇ ਨੇ ਮਦਦ ਨਹੀਂ ਕਰਨੀ। ਕਿਤਨੀ ਜਾਇਦਾਦ ਪੈਦਾ ਕਰ ਲਓ, ਕਿਤਨੇ ਰਿਸ਼ਤੇਦਾਰੀਆਂ ਪੈਦਾ ਕਰ ਲਓ, ਕਿਤਨੀ ਲੋਕਾਂ ਦੀ ਵਾਹ 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 ਇਕੱਠੀ ਕਰ ਲਓ, ਅਖੀਰ ਇਕੱਲੇ ਹੀ ਜਾਣਾ ਪੈਂਦਾ ਹੈ। ਕਿਸੇ ਨੇ ਉਸ ਵਕਤ ਕੋਈ ਕਿਸੇ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ। ਇਸ ਵਾਸਤੇ ਗਫਲਤ ਦੀ ਨੀਂਦ ਤੋਂ ਸਵਾਮੀ ਜੀ ਮਹਾਰਾਜ ਬੇਦਾਰ ਕਰਦੇ ਹਨ ਕਿ ਸਾਰੀ ਉਮਰ ਇਹਨਾਂ ਦੇ ਮੋਹ ਵਿੱਚ ਹੀ ਨਾ ਫਸੇ ਰਹੋ, ਇਹਨਾਂ ਦੇ ਪਿਆਰ ਵਿੱਚ ਹੀ ਨਾ ਫਸੇ ਰਹੋ। ਜਿਸ ਮਕਸਦ ਵਾਸਤੇ ਮਾਲਕ ਨੇ ਤੁਹਾਨੂੰ ਮੌਕਾ ਦਿੱਤਾ ਹੈ ਉਸਦੇ ਮੁਤਲਕ ਵੀ ਸੋਚਣ ਦੀ ਕੋਸ਼ਿਸ਼ ਕਰੋ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਇਹ ਜਿਹੜਾ ਇਨਸਾਨ ਦਾ ਜਾਮਾ ਹੈ, ਇਸ ਸੀੜੀ ਦਾ ਆਖਰੀ ਡੰਡਾ ਹੈ, ਆਖਰੀ ਸਟੈਪ ਹੈ। ਕੋਸ਼ਿਸ਼ ਕਰਾਂਗੇ ਮਕਾਨ ਦੀ ਛੱਤ 'ਤੇ ਚਲੇ ਜਾਵਾਂਗੇ, ਅਗਰ ਆਖਰੀ ਸੀੜੀ ਤੋਂ ਵੀ ਸਾਡਾ ਪੈਰ ਫਿਸਲਦਾ ਹੈ ਅਸੀਂ ਸਿੱਧੇ ਨੀਚੇ ਆ ਕੇ ਗਿਰਦੇ ਹਾਂ। ਅਗਰ ਤਾਂ ਹਿੰਮਤ ਕਰਕੇ ਮਾਲਕ ਦੀ ਭਗਤੀ ਕਰਕੇ ਮਾਲਕ ਨਾਲ ਵਸਾਲ ਕਰਦੇ ਹਾਂ, ਦੇਹ ਦੀਆਂ ਬੰਧਨਾਂ ਤੋਂ, ਮਰਨ ਜੰਮਣ ਦੀਆਂ ਦੁੱਖਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹੋ ਜਾਂਦਾ ਹੈ। ਅਗਰ ਉਹਨਾਂ ਹੀ ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ, ਪੁੱਤਰਾਂ, ਧੀਆਂ ਦੇ ਪਿਆਰ ਵਿੱਚ ਹੀ ਫਸੇ ਰਹਿਣਾ ਹੈ, ਫਿਰ ਇਹਨਾਂ ਦਾ ਨਤੀਜਾ ਭੁਗਤਣ ਵਾਸਤੇ ਹਰ ਇੱਕ ਨੂੰ ਵਾਰ ਵਾਰ 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਇਸੇ ਵਾਸਤੇ ਕਬੀਰ ਸਾਹਿਬ ਕਹਿੰਦੇ ਕਬੀਰਾ ਮਾਨਿਸ਼ ਦੁਨਮ ਦੁਰਲੱਭ ਹੈ, ਮਿਲੇ ਨਾ ਬਾਰੋਂ ਬਾਹ, ਜਿਉਂ ਫਲ ਪੱਕ ਪੌਂ ਗਿਰੇ ਫਿਰ ਨਾ ਲਾਗੇ ਲਾ। ਜਿਸ ਤਰ੍ਹਾਂ ਇੱਕ ਦਰਖਤ ਦੇ ਨਾਲੋਂ ਫਲ ਪੱਕ ਕੇ ਜ਼ਮੀਨ 'ਤੇ ਗਿਰ ਜਾਵੇ, ਤੁਸੀਂ ਕਿਤਨੀ ਕੋਸ਼ਿਸ਼ ਕਰੋ ਉਹ ਫਲ ਦਰਖਤ ਦੇ ਨਾਲ ਜੁੜ ਨਹੀਂ ਸਕਦਾ। ਇਸੇ ਤਰ੍ਹਾਂ ਅਗਰ ਇਹ ਮੌਕਾ ਵੀ ਇੱਕ ਦਫ਼ਾ ਸਾਡੇ ਹੱਥੋਂ ਨਿਕਲ ਗਿਆ, ਇਹ ਵੀ ਮੌਕਾ ਸਾਨੂੰ ਵਾਰ ਵਾਰ ਕਦੇ ਨਹੀਂ ਮਿਲਣਾ। ਇਸ ਵਾਸਤੇ ਮਹਾਤਮਾ ਸਾਨੂੰ ਖਬਰਦਾਰ ਕਰਦੇ ਹਨ ਕਿ ਜਿਸ ਪਰਪਸ ਔਰ ਮਕਸਦ ਵਾਸਤੇ ਮਾਲਕ ਨੇ ਸਾਨੂੰ ਮੌਕਾ ਦਿੱਤਾ ਹੈ ਉਸਨੂੰ ਹਮੇਸ਼ਾ ਆਪਣੇ ਅੱਖਾਂ ਅੱਗੇ ਰੱਖਣਾ ਚਾਹੀਦਾ ਹੈ। ਇਸੇ ਵਾਸਤੇ ਸਵਾਮੀ ਜੀ ਕਹਿੰਦੇ ਇਸ ਘਰ ਸੇ ਉਸ ਘਰ ਜਾਓ। ਜਿਤਨਾ ਚਿਰ ਮਾਲਕ ਨੇ ਤੁਹਾਨੂੰ ਦੇਹ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ, ਤੁਹਾਨੂੰ ਅਸਲੀ ਘਰ ਦੀ ਖੋਜ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜਾ ਘਰ ਹੈ ਇਹ ਤਾਂ ਟੈਂਪਰੇਰੀ ਹੈ, ਕਾਲ ਦਾ ਪਿੰਜਰਾ ਹੈ, ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ। ਕਿਸੇ ਨੂੰ 50-60 ਸਾਲ ਵਾਸਤੇ ਮਿਲਿਆ ਹੈ, ਕਿਸੇ ਨੂੰ 70-80 ਸਾਲ ਵਾਸਤੇ ਮਿਲਿਆ ਹੈ। ਜਿਤਨੇ ਸਵਾਸ ਮਾਲਕ ਨੇ ਬਖਸ਼ੇ ਹਨ ਭੁਗਤਣ ਤੋਂ ਬਾਅਦ ਹਰ ਇੱਕ ਨੇ ਇੱਥੇ ਹੀ ਛੱਡ ਜਾਣਾ ਹੈ। ਕਿਸੇ ਦਾ ਅਗਨੀ ਦੇ ਸਪੁਰਦ ਹੋ ਕੇ ਰਹਿ ਜਾਵੇਗਾ, ਕਿਸੇ ਦਾ ਮਿੱਟੀ ਦੇ ਸਪੁਰਦ ਹੋ ਕੇ ਰਹਿ ਜਾਵੇਗਾ, ਲੇਕਿਨ ਉਹ ਜਿਹੜਾ ਘਰ ਹੈ ਉੱਥੇ ਪਰਮਾਤਮਾ ਰਹਿੰਦਾ ਹੈ। ਉਸ ਘਰ ਜਾ ਕੇ ਸਾਨੂੰ ਵਾਪਸ ਕਿਸੇ ਹੋਰ ਘਰ ਵਿੱਚ ਨਹੀਂ ਜਾਣਾ ਪੈਂਦਾ। इस वास्ते स्वामी जी कहिंदे जितना चिर थानू इंसान का जामा मिलिया होया है थानू असदे घर की खोज कर लेनी चाहिए है जिथे परमेश्वर रहिंदा है परमात्मा रहिंदा है जिसनू मिल के साडा देह दियां बंधना तो मरण जम्मण दियां दुखां तो 84 दे जेल खाने तो हमेशा वास्ते छुटकारा हो जाता है। इस वास्ते स्वामी जी कहिंदे हन कि जिन्हां दे मोह और प्यार विच फसे होए हो इन्हां चों ख्याल नूं कढ़ना चाहीदा है, मालक दी भगती करनी चाहीदी है, मालक दी खोज करनी चाहीदी है।
मित्र तेरा कोई नहीं संगियान में पड़ा क्यों सोवे इन ठगियान में चेत कर प्रीत करो सत्संग में गुरु फिर रंग दे नाम अरंग में।
इस रचना दी रचना दे शक्लां और पदार्थां दी रिश्तेदारां दी असलियत सानू कित्थे जाके पता लगदा है। स्वामी जी कहिंदे जिस वक्त सानू गुरमुखां दी संगत प्राप्त हो जाती है, जिस वक्त सानू गुरमुखां दा सत्संग प्राप्त हो जाता है, फिर पता लगता है इन्हां नाल साडा की लेने देने का संबंध है, इन्हां नाल साडा की गरजां का प्यार है, आत्मा और परमात्मा का रिश्ता की है, आत्मा और परमात्मा के दरम्यान रुकावट कौन चीज़ है, और ये इंसान का जामा परमात्मा ने सानू किस वास्ते बख्शिया है। इसे वास्ते गुरु नानक साहब ने कहा सी जिनके बंधन काटे सतगुर तन साध संगत लिबलाही, जिन्हां जिन्हां जीवां नूं गुरमुखां ने मालक नाल मिलाउणा है सब तो पहला अपनी संगत विच लियाउंदे हन, अपने सोबत विच लियाउंदे हन, अपने सत्संग विच लियाउंदे हन, क्योंकि महात्मा दे सत्संग विच जाके ही असलीयत दा पता लगदा है कि जिस रचना नूं असल समझ के असीं अपना बनाउण लगे होए हाँ इन्हें नाश हो जाना है, इन्हें फलाह हो जाना है। बड़े बड़े सेठ शाहूकार राजे महाराजे डिक्टेटर इस दुनिया नूं अपना बनाउंदे चले गए, वो इन्हू अपना ना बना सके, असी इन्हां शक्लां और पदार्थां नूं किस तरह अपना बना सकांगे। इस वास्ते हर चीज़ की जिहड़ी सोझी और समझ है वह गुरमुखां दे सत्संग विच आउंदी है। वह सानू दसदे हन कि साडी आत्मा उस परमात्मा की अंश है, असी उस सतनाम समुंदर दे कतरे हाँ, उस मालिक दे कोलों विछड़ के माया दे जाल विच फस के मन दा साथ लै चुके हाँ, और जो जो मन दे ताबे हो के कर्म करदे हाँ उन्हां दा नतीजा भुगतण वास्ते हर एक नूं बार बार इस 84 दे जेलखाने विच आउणा पैंदा है। जितना चिर इन्हां कर्मां दा साडा हिसाब किताब खत्म नहीं होवेगा, साडा देह दियां बंधनां तों मरण जम्मण दियां दुखां तों किसी हालत विच किसी दा छुटकारा नहीं हो सकता। ये दुनिया का मोह है, दुनिया का प्यार है, हर एक नूं बार बार देह दियां बंधनां विच खिच के लिआउंदा है। इसे वास्ते गुरु नानक साहब ने कहा सी माया मोह सब जग सोया परम कहो ये क्यों जाई, सारी दुनिया के जीव माया के जाल विच फस के मोह की मिठी नींद सुते हुए हैं, इसे परम विच फसे हुए हैं कि जो कुछ अखां नाल देखते हैं सब असल है। इसे वास्ते गुरु नानक साहब ने कहा सी कूड़ कूड़े न्यों लगा विसरिया करतार, किस नाल की जे दोस्ती सब जग चलन हा, ये जिहड़ा साडा शरीर है ये भी कूड़ है, इहनूं भी असीं इत्थे छड्ड देना है। इस दे अंदर बैठ के जिस रचना दे मोह और प्यार विच फसे हुए हाँ वह भी कूड़ है, उन्हें भी नाश और फना हो जाना है। ये हमेशा कूड़ कूड़ दे ही मोह और प्यार विच फसया रहिंदा है, उस परमात्मा नूं भुलिया बैठा है। गुरु साहब कहिंदे सारी दुनिया दे अंदर नज़र मार के देखो कोई चीज़ थोड़ी मुहब्बत थोड़ी भगती थोड़ी दोस्ती थोड़े प्यार दे काबिल नहीं है सवाए एक उस परमात्मा तो। इस वास्ते ये जिहड़ी सोझी है ਇਹ ਜਿਹੜੀ ਸੋਝੀ ਹੈ, ਇਹ ਜਿਹੜੀ ਸਮਝ ਹੈ, ਇਹ ਸਾਨੂੰ ਗੁਰਮੁਖਾਂ ਦੇ ਸਤਸੰਗ ਵਿੱਚ ਜਾ ਕੇ ਆਉਂਦੀ ਹੈ, ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਆ ਕੇ ਆਉਂਦੀ ਹੈ। ਉਹ ਕਿਸ ਤਰ੍ਹਾਂ ਸਾਡੇ ਅੰਦਰੋਂ ਰਚਨਾ ਦਾ ਮੋਹ ਔਰ ਪਿਆਰ ਕੱਢਦੇ ਹਨ, ਕਿਸ ਤਰ੍ਹਾਂ ਸਾਡੇ ਅੰਦਰ ਮਾਲਕ ਦੀ ਭਗਤੀ, ਮਾਲਕ ਦਾ ਇਸ਼ਕ ਔਰ ਮਾਲਕ ਦਾ ਪਿਆਰ ਪੈਦਾ ਕਰਦੇ ਹਨ। ਗੁਰ ਫਿਰ ਰੰਗ ਦੇ ਨਾਮ ਰੰਗ ਮੇ, ਉਹ ਸਾਨੂੰ ਸ਼ਬਦ ਦੀ ਕਮਾਈ ਕਰਨ ਦਾ ਤਰੀਕਾ ਦੱਸਦੇ ਹਨ, ਨਾਮ ਦੀ ਕਮਾਈ ਕਰਨ ਦਾ ਤਰੀਕਾ ਦੱਸਦੇ ਹਨ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ, ਗੁਰ ਸ਼ਬਦ ਦੀ ਸੱਚੀ ਲਿਵ ਲਾਏ। ਜਦੋਂ ਗੁਰਮੁਖਾਂ ਦੇ ਕਹਿਣ ਦੇ ਮੁਤਾਬਕ ਸ਼ਬਦ ਦੀ ਕਮਾਈ ਕਰਦੇ ਹਾਂ, ਝੂਠੀ ਦੁਨੀਆ 'ਚੋਂ ਝੂਠਾ ਮੋਹ, ਝੂਠਾ ਪਿਆਰ ਨਿਕਲ ਜਾਂਦਾ ਹੈ। ਸੱਚੇ ਪਰਮਾਤਮਾ ਦਾ ਸਾਡੇ ਅੰਦਰ ਸੱਚਾ ਮੋਹ, ਸੱਚਾ ਪਿਆਰ ਪੈਦਾ ਹੋ ਜਾਂਦਾ ਹੈ। ਸੋ ਜਿਤਨਾ ਚਿਰ ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਨਹੀਂ ਕਰਦੇ, ਨਾਮ ਦੀ ਕਮਾਈ ਨਹੀਂ ਕਰਦੇ, ਇਸ ਰਚਨਾ 'ਚੋਂ ਸਾਡਾ ਕਦੇ ਮੋਹ ਨਹੀਂ ਨਿਕਲ ਸਕਦਾ, ਪਰਮਾਤਮਾ ਨਾਲ ਸਾਡਾ ਕਦੇ ਪਿਆਰ ਪੈਦਾ ਨਹੀਂ ਹੋ ਸਕਦਾ। ਇਸ ਵਾਸਤੇ ਜਿਹੜੇ ਮਾਲਕ ਦੇ ਭਗਤ ਔਰ ਪਿਆਰੇ ਹਨ, ਉਹ ਸਾਨੂੰ ਸ਼ਬਦ ਦੀ ਕਮਾਈ ਕਰਨ ਦਾ ਤਰੀਕਾ ਦੱਸਦੇ ਹਨ, ਨਾਮ ਦੀ ਕਮਾਈ ਕਰਨ ਦਾ ਤਰੀਕਾ ਦੱਸਦੇ ਹਨ। ਕਿਸੇ ਮਹਾਤਮਾ ਦੀ ਬਾਣੀ ਪੜ੍ਹ ਕੇ ਦੇਖੋ, ਪੱਤਰਾ ਪੱਤਰਾ ਤੁਕ ਤੁਕ ਸ਼ਬਦ ਜਾਂ ਨਾਮ ਦੀ ਮਹਿਮਾ ਕਰਦਾ ਹੈ। ਲੇਕਿਨ ਜਿਸ ਨਾਮ ਦੀ ਮਹਾਤਮਾ ਮਹਿਮਾ ਕਰਦੇ ਹਨ, ਉਹ ਲਫਜ਼ ਨਹੀਂ ਹੈ, ਉਹ ਕ੍ਰੀਏਟਿਵ ਪਾਵਰ ਹੈ, ਜਿਸ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ। ਔਰ ਉਹ ਜਿਹੜੀ ਕ੍ਰੀਏਟਿਵ ਪਾਵਰ ਹਰ ਇੱਕ ਦੇ ਅੰਦਰ ਰਚੀ ਹੋਈ ਹੈ, ਹਰ ਇੱਕ ਦੇ ਅੰਦਰ ਰਮੀ ਹੋਈ ਹੈ, ਸਵਾਮੀ ਜੀ ਮਹਾਰਾਜ ਨੇ ਉਸਨੂੰ ਧੁਨਾਤਮਿਕ ਨਾਮ ਕਹਿ ਕੇ ਬਿਆਨ ਕੀਤਾ ਹੈ। ਇਹ ਜਿਹੜੇ ਸਾਡੇ ਲਫਜ਼ ਹਨ, ਆਪੋ ਆਪਣੇ ਪਿਆਰ ਵਿੱਚ ਆ ਕੇ ਅਸੀਂ ਮਾਲਕ ਦੇ ਨਾਮ ਰੱਖੀ ਬੈਠੇ ਹਾਂ, ਅੱਲਾ, ਵਾਹਿਗੁਰੂ, ਹਰੀ ਓਮ, ਰਾਧਾ ਸਵਾਮੀ, ਪਰਮਾਤਮਾ, ਪਰਮੇਸ਼ੁਰ ਵਗੈਰਾ, ਇਹ ਸਵਾਮੀ ਜੀ ਕਹਿੰਦੇ ਵਰਨਾਤਮਿਕ ਸ਼ਬਦ ਹਨ, ਕਿਉਂਕਿ ਲਿਖਣ ਵਿੱਚ ਆ ਜਾਂਦੇ ਹਨ, ਪੜ੍ਹਨ ਵਿੱਚ ਆ ਜਾਂਦੇ ਹਨ, ਬੋਲਣ ਵਿੱਚ ਆ ਜਾਂਦੇ ਹਨ। ਸੋਚ ਲਓ ਕਿਤਨੇ ਮੁਲਕ ਹਨ, ਇੱਕ ਇੱਕ ਮੁਲਕ ਦੀਆਂ ਕਿਤਨੀਆਂ ਕਿਤਨੀਆਂ ਜ਼ਬਾਨਾਂ ਹਨ, ਔਰ ਇੱਕ ਇੱਕ ਜ਼ਬਾਨ ਦੇ ਅੰਦਰ ਕਿਤਨੇ ਕਿਤਨੇ ਲਫਜ਼ਾਂ ਨਾਲ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ। ਹਜ਼ਾਰਾਂ ਅਨੇਕਾਂ ਮਹਾਤਮਾ ਦੁਨੀਆ ਵਿੱਚ ਆਏ ਹਨ, ਹਜ਼ਾਰਾਂ ਅਨੇਕਾਂ ਲਫਜ਼ਾਂ ਦੇ ਜ਼ਰੀਏ ਉਹਨਾਂ ਨੇ ਉਸ ਪਰਮਾਤਮਾ ਨੂੰ ਯਾਦ ਕੀਤਾ ਹੈ, ਹਾਲੇ ਹਜ਼ਾਰਾਂ ਅਨੇਕਾਂ ਮਹਾਤਮਾ ਨੇ ਦੁਨੀਆ ਵਿੱਚ ਆਉਣਾ ਹੈ, ਹਜ਼ਾਰਾਂ ਅਨੇਕਾਂ ਲਫਜ਼ਾਂ ਦੇ ਜ਼ਰੀਏ ਉਹਨਾਂ ਨੇ ਉਸ ਪਰਮਾਤਮਾ ਨੂੰ ਯਾਦ ਕਰਨਾ ਹੈ। ਪਿਛਲੇ ਪਰਮਾਤਮਾ ਦੇ ਨਾਮ ਰੱਖੇ ਹੋਏ ਅਸੀਂ ਭੁੱਲਦੇ ਜਾ ਰਹੇ ਹਾਂ, ਅੱਗੇ ਪਿਆਰ ਵਿੱਚ ਆ ਕੇ ਆਪਾਂ ਮਾਲਕ ਦੇ ਨਾਮ ਰੱਖਦੇ ਚਲੇ ਜਾ ਰਹੇ ਹਾਂ। ਸੋ ਇਹ ਜਿਤਨੇ ਵੀ ਸਾਡੇ ਲਫਜ਼ ਨੇ ਵਰਨਾਤਮਿਕ ਸ਼ਬਦ ਹਨ। ਮਾਤਾ ਆਪਣੇ ਬੱਚੇ ਨੂੰ ਦੇਖੋ ਪਿਆਰ ਵਿੱਚ ਆ ਕੇ ਕਿਤਨੇ ਲਫਜ਼ਾਂ ਨਾਲ ਯਾਦ ਕਰਦੀ ਹੈ, ਲੇਕਿਨ ਮਾਂ ਦਾ ਜਿਹੜਾ ਬੱਚੇ ਨਾਲ ਰਿਸ਼ਤਾ ਹੈ, ਲਫਜ਼ਾਂ ਦਾ ਰਿਸ਼ਤਾ ਨਹੀਂ ਹੈ, ਭਗਤੀ ਔਰ ਪਿਆਰ ਦਾ ਰਿਸ਼ਤਾ ਹੈ, ਉਹ ਕਿਸੇ ਲਫਜ਼ ਨਾਲ ਆਪਣੇ ਪਿਆਰ ਨੂੰ ਜ਼ਾਹਰ ਕਰ ਸਕਦੀ ਹੈ। ਸੋ ਆਤਮਾ ਔਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਹੈ, ਇਹ ਵੀ ਲਫਜ਼ਾਂ ਦਾ ਰਿਸ਼ਤਾ ਨਹੀਂ ਹੈ, ਪ੍ਰੇਮ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ, ਇਸ਼ਕ ਦਾ ਰਿਸ਼ਤਾ ਹੈ। ਉਹਨੂੰ ਮਹਾਤਮਾ ਧੁਨਾਤਮਿਕ ਨਾਮ ਕਹਿੰਦੇ ਹਨ, ਸੱਚਾ ਸ਼ਬਦ ਜਾਂ ਸੱਚਾ ਨਾਮ ਕਹਿ ਕੇ ਯਾਦ ਕਰਦੇ ਹਨ। ਉਹ ਸੱਚਾ ਨਾਮ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ। ਸਾਡਾ ਰੂਹਾਨੀ ਸਫ਼ਰ ਪੈਰਾਂ ਦੇ ਤਲਿਆਂ ਤੋਂ ਲੈ ਕੇ ਸਿਰ ਦੀ ਚੋਟੀ ਤਿਕਰ ਹੈ। ਇਹ ਸਫ਼ਰ ਦੀਆਂ ਦੋ ਮੰਜ਼ਿਲਾਂ ਹਨ, ਇੱਕ ਅੱਖਾਂ ਤਿਕਰ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਜਿਸਮ ਦੇ ਅੰਦਰ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ, ਉਹ ਹਰ ਇੱਕ ਦੇ ਅੱਖਾਂ ਦੇ ਪਿੱਛੇ ਹੈ, ਜਿਹਨੂੰ ਸਵਾਮੀ ਜੀ ਨੇ ਦਸਵੀਂ ਖਿੜਕੀ ਕਹਿ ਕੇ ਬਿਆਨ ਕੀਤਾ ਹੈ। ਕਿਉਂਕਿ ਇਹ ਨੌ ਖਿੜਕੀਆਂ ਜਾਂ ਨੌ ਦੁਆਰੇ ਬਾਹਰ ਦੀ ਤਰਫ ਖੁੱਲ੍ਹਦੇ ਹਨ, ਉਹ ਦਸਵੀਂ ਖਿੜਕੀ ਅੰਦਰ ਦੀ ਤਰਫ ਖੁੱਲ੍ਹਦੀ ਹੈ। ਅਸੀਂ ਇਸ ਫੈਲੇ ਹੋਏ ਖਿਆਲ ਨੂੰ ਸਿਮਰਨ ਔਰ ਧਿਆਨ ਦੇ ਜ਼ਰੀਏ ਗੁਰਮੁਖਾਂ ਦੇ ਸਮਝਾਉਣ ਦੇ ਮੁਤਾਬਕ ਫਿਰ ਵਾਪਸ ਰਿਟਰੇਸ ਕਰਕੇ ਅੱਖਾਂ ਪਿੱਛੇ ਇਕੱਠਾ ਕਰਨਾ ਹੈ। ਫਿਰ ਅੰਦਰੋਂ ਸਾਨੂੰ ਆਪਣੇ ਆਪ ਹੀ ਸੋਝੀ ਔਰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਉਹ ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਜਿਹੜੀ ਕਿ ਮਾਲਕ ਦੀ ਦਰਗਾਹ ਤੋਂ ਆ ਰਹੀ ਹੈ, ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਉੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਕੋਈ ਹਿੰਦੂ ਹੋ ਕੇ ਅੰਦਰ ਜਾਏ, ਸਿੱਖ, ਈਸਾਈ ਹੋ ਕੇ ਅੰਦਰ ਜਾਏ, ਜੋ ਖੁਸ਼ਕਿਸਮਤ ਭਾਗਾਂ ਵਾਲਾ ਆਪਣੇ ਖਿਆਲ ਨੂੰ ਅੱਖਾਂ ਪਿੱਛੇ ਇਕੱਠਾ ਕਰਦਾ ਹੈ, ਉਹ ਆਪਣੇ ਅੰਦਰੋਂ ਸ਼ਬਦ ਦੀਆਂ ਤੁਨਕਾਰ ਧੁਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ, ਸ਼ਬਦ ਦੀ ਜੋਤੀ, ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ। ਅਸੀਂ ਉਸ ਧੁਨ ਦੇ ਜ਼ਰੀਏ, ਉਸ ਆਵਾਜ਼ ਦੇ ਜ਼ਰੀਏ, ਨਿਰਮਲ ਨਾਦ ਦੇ ਜ਼ਰੀਏ ਅੰਦਰੋਂ ਘਰ ਦਾ ਰੁੱਖ ਕਾਇਮ ਕਰਨਾ ਹੈ, ਉਸ ਜੋਤੀ ਔਰ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਰੂਹਾਨੀ ਸਫ਼ਰ ਤੈਅ ਕਰਨਾ ਹੈ, ਫਿਰ ਮੰਜ਼ਿਲ ਦਰ ਮੰਜ਼ਿਲ ਵਾਪਸ ਆਪਣੇ ਘਰ ਆ ਜਾਣਾ ਹੈ। ਸੋ ਜਿਸ ਸ਼ਬਦ ਔਰ ਨਾਮ ਦੀ ਹਰ ਇੱਕ ਮਹਾਤਮਾ ਮਹਿਮਾ ਕਰਦਾ ਹੈ, ਉਸ ਸ਼ਬਦ ਔਰ ਨਾਮ ਦੇ ਅੰਦਰ ਆਵਾਜ਼ ਵੀ ਹੈ, ਉਸ ਸ਼ਬਦ ਔਰ ਨਾਮ ਦੇ ਅੰਦਰ ਜੋਤੀ ਵੀ ਹੈ, ਪ੍ਰਕਾਸ਼ ਵੀ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਓਂ ਲਿਵਲਾਈ। ਹਰ ਇੱਕ ਦੇ ਅੱਖਾਂ ਪਿੱਛੇ ਇੱਥੇ ਜੋਤ ਜਗਦੀ ਹੈ, ਉਹਦੇ ਅੰਦਰੋਂ ਮਿੱਠੀ ਔਰ ਸੁਰੀਲੀ ਆਵਾਜ਼ ਜਾਂ ਬਾਣੀ ਦੀ ਧੁਨੀ ਉੱਠਣ ਲੱਗੀ ਹੋਈ ਹੈ। ਜਿਹੜੇ ਉਸ ਜੋਤ ਦੇ ਦਰਸ਼ਨ ਕਰਦੇ ਹਨ, ਉਸ ਬਾਣੀ ਦੀ ਆਵਾਜ਼ ਨੂੰ ਸੁਣਦੇ ਹਨ, ਉਹਨਾਂ ਦਾ ਝੂਠੀ ਦੁਨੀਆ 'ਚੋਂ ਝੂਠਾ ਮੋਹ ਔਰ ਝੂਠਾ ਪਿਆਰ ਨਿਕਲ ਜਾਂਦਾ ਹੈ। ਸੱਚੇ ਪਰਮਾਤਮਾ ਦਾ ਉਹਦੇ ਅੰਦਰ ਸੱਚਾ ਮੋਹ ਔਰ ਸੱਚਾ ਪਿਆਰ ਪੈਦਾ ਹੋ ਜਾਂਦਾ ਹੈ। ਸੋ ਜਿਹੜੀ ਚੀਜ਼ ਇਸ ਰਚਨਾ 'ਚੋਂ ਮੋਹ ਔਰ ਪਿਆਰ ਕੱਢਦੀ ਹੈ, ਮਾਲਕ ਨਾਲ ਮੋਹ ਔਰ ਪਿਆਰ ਪੈਦਾ ਕਰਦੀ ਹੈ, ਉਹ ਸੱਚਾ ਸ਼ਬਦ ਹੈ, ਉਹ ਸੱਚਾ ਨਾਮ ਹੈ। ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਉੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਜਿਸ ਤਰ੍ਹਾਂ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਆਉਣ ਤੋਂ ਪਹਿਲਾਂ ਅਸੀਂ ਪੁੱਤਰਾਂ ਧੀਆਂ ਦੇ ਪਿਆਰ ਵਿੱਚ ਰੰਗੇ ਹੋਏ ਸੀ, ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਦੇ ਰੰਗ ਵਿੱਚ ਰੰਗੇ ਹੋਏ ਸੀ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਦੇ ਰੰਗ ਵਿੱਚ ਰੰਗੇ ਹੋਏ ਸੀ, ਔਰ ਦੁਨੀਆਂ ਦੇ ਧਨ ਦੌਲਤ ਦੇ ਰੰਗ ਵਿੱਚ ਰੰਗੇ ਹੋਏ ਸੀ। ਜਦੋਂ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾ ਕੇ, ਉਹਨਾਂ ਦੇ ਸਤਸੰਗ ਵਿੱਚ ਜਾ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ, ਇਹ ਸਭ ਦੁਨੀਆਂ ਦੇ ਰੰਗ ਉੱਤਰ ਜਾਂਦੇ ਹਨ। ਅਸੀਂ ਮਾਲਕ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਮਾਲਕ ਦੇ ਪ੍ਰੇਮ ਔਰ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ। ਇਸੇ ਵਾਸਤੇ ਪਹਿਲੀ ਪਾਤਸ਼ਾਹੀ ਕਹਿੰਦੇ, ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖ ਸਾਹ। ਜਦੋਂ ਸੁਰਤ ਸ਼ਬਦ ਦਾ ਅਭਿਆਸ ਕਰਦੇ ਹਾਂ, ਅਸੀਂ ਮਾਲਕ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਔਰ ਸਾਨੂੰ ਅੰਦਰੋਂ ਸੁੱਖ ਦੇ ਸਾਹ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਵਾਸਤੇ ਇੱਥੇ ਸਵਾਮੀ ਜੀ ਮਹਾਰਾਜ ਕਹਿੰਦੇ ਹਨ ਕਿ ਅਸੀਂ ਗੁਰਮੁਖਾਂ ਕੋਲ ਜਾ ਕੇ ਉਸ ਸ਼ਬਦ ਦੀ ਕਮਾਈ ਕਰਨੀ ਹੈ, ਉਸ ਨਾਮ ਦੀ ਕਮਾਈ ਕਰਨੀ ਹੈ।
ਚੇਤ ਕਰ ਪ੍ਰੀਤ ਕਰੋ ਸਤ ਸੰਗ ਮੇ ਗੁਰੂ ਫਿਰ ਰੰਗ ਦੇ ਨਾਮ ਰੰਗ ਮੇ ਤਨ ਸੰਪਤ ਤੇਰੇ ਕਾਮ ਨਾ ਆਵੇ ਛੋੜ ਚਲੋ ਇਹ ਛੇਨ ਮੇ।
ਆਪ ਫਰਮਾਉਂਦੇ ਹਨ, ਦੁਨੀਆਂ ਦੀ ਧਨ ਦੌਲਤ, ਦੁਨੀਆਂ ਦੀ ਦਾਦਾਂ, ਸੋਨਾ ਚਾਂਦੀ, ਹੀਰਾ ਹੀਰੇ ਜਵਾਹਰਾਤ ਵਗੈਰਾ, ਦੁਨੀਆਂ ਦੀ ਮਾਨ ਵਡਿਆਈ, ਦੁਨੀਆਂ ਦੇ ਰਿਸ਼ਤੇਦਾਰ, ਪੁੱਤਰ ਧੀਆਂ, ਜੋ ਵੀ ਤੁਹਾਡਾ ਹੈ, ਇਹਨਾਂ 'ਚੋਂ ਕਿਸੇ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ, ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ। ਮਿੰਟਾਂ ਸਕਿੰਟਾਂ ਅੰਦਰ ਇਹਨਾਂ ਨਾਲ ਸਾਡਾ ਸਾਥ ਛੁੱਟ ਜਾਂਦਾ ਹੈ, ਇਹਨਾਂ ਨਾਲ ਲੈਣੇ ਦੇਣੇ ਦਾ ਸੰਬੰਧ ਹੈ, ਇਹਨਾਂ ਨਾਲ ਸਾਡਾ ਗਰਜ਼ਾਂ ਦਾ ਪਿਆਰ ਹੈ। ਕੋਈ ਇਸਤਰੀ ਬਣ ਕੇ ਆ ਗਿਆ, ਕੋਈ ਲੜਕਾ ਬਣ ਕੇ ਆ ਗਿਆ, ਕੋਈ ਲੜਕੀ ਬਣ ਕੇ ਆ ਗਿਆ, ਕੋਈ ਯਾਰ ਦੋਸਤ ਬਣ ਕੇ ਆ ਗਿਆ, ਕੋਈ ਪਤੀ ਬਣ ਕੇ ਆ ਗਿਆ, ਜਿਤਨਾ ਜਿਤਨਾ ਕਿਸੇ ਨਾਲ ਹਿਸਾਬ ਕਿਤਾਬ ਹੈ, ਭੁਗਤਣ ਤੋਂ ਬਾਅਦ ਸਭ ਆਪੋ ਆਪਣੇ ਰਸਤਿਆਂ 'ਤੇ ਪੈ ਜਾਂਦੇ ਹਨ। ਨਾ ਕਦੇ ਕਿਸੇ ਦੇ ਨਾਲ ਕੋਈ ਗਿਆ ਹੈ, ਨਾ ਕੋਈ ਕਦੇ ਕਿਸੇ ਦੇ ਨਾਲ ਜਾ ਸਕਦਾ ਹੈ। ਇੱਕ ਸਟੇਜ 'ਤੇ ਆ ਕੇ ਸਾਰੇ ਐਕਟਰ ਆਪੋ ਆਪਣਾ ਪਾਰਟ ਅਦਾ ਕਰਦੇ ਹਨ, ਕੋਈ ਰਾਜੇ ਦਾ ਕਰਦਾ ਹੈ, ਕੋਈ ਰਾਣੀ ਦਾ ਕਰਦਾ ਹੈ, ਕੋਈ ਵਿਲਨ ਦਾ ਕਰਦਾ ਹੈ। ਜਿਸ ਵਕਤ ਉਹ ਸਟੇਜ ਤੋਂ ਉਤਰਦੇ ਹਨ, ਨਾ ਕੋਈ ਰਾਜਾ ਹੁੰਦਾ ਹੈ, ਨਾ ਕੋਈ ਰਾਣੀ ਹੁੰਦੀ ਹੈ, ਨਾ ਕੋਈ ਵਿਲਨ ਹੁੰਦਾ ਹੈ। ਇਸੇ ਤਰ੍ਹਾਂ ਮਹਾਤਮਾ ਕਹਿੰਦੇ ਆ, ਦੁਨੀਆ ਵੀ ਇੱਕ ਬਹੁਤ ਵੱਡੀ ਸਟੇਜ ਹੈ, ਆਪੋ ਆਪਣੇ ਕਰਮਾਂ ਦੇ ਬਮੂਜਬ ਅਸੀਂ ਆਪਣਾ ਪਾਰਟ ਅਦਾ ਕਰਨ ਲੱਗੇ ਹੋਏ ਹਾਂ, ਲੇਕਿਨ ਅਸੀਂ ਪਾਰਟ ਅਦਾ ਕਰਦੇ ਕਰਦੇ ਭੁੱਲ ਜਾਂਦੇ ਹਾਂ, ਇਹ ਲੈਣੇ ਦੇਣੇ ਦਾ ਸੰਬੰਧ ਹੈ, ਗਰਜ਼ਾਂ ਦਾ ਪਿਆਰ ਹੈ, ਅਸੀਂ ਆਪਣਾ ਸਮਝ ਕੇ ਆਪਣੀ ਬਣਾਉਣ ਦੀ ਕੋਸ਼ਿਸ਼ 'ਚ ਲੱਗ ਜਾਂਦੇ ਹਾਂ। ਉਹ ਫਿਰ ਵੀ ਸਾਡੇ ਨਹੀਂ ਬਣਦੇ, ਲੇਕਿਨ ਜਿਹੜੀ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ, ਉਹ ਸਾਨੂੰ ਦੁਖੀ ਕਰ ਜਾਂਦੀ ਹੈ, ਸਾਨੂੰ ਮਾਯੂਸ ਕਰ ਦਿੰਦੀ ਹੈ। ਇਸ ਵਾਸਤੇ ਔਰ ਉਹਨਾਂ ਦਾ ਪਿਆਰ ਸਾਨੂੰ ਫਿਰ ਵਾਰ ਵਾਰ ਦੇਹ ਦੀਆਂ ਬੰਧਨਾਂ ਦੀ ਤਰਫ ਖਿੱਚ ਕੇ ਲੈ ਆਉਂਦਾ ਹੈ। ਤੁਸੀਂ ਦੇਖ ਲਓ, ਕਈ ਰਿਸ਼ਤੇਦਾਰ ਸਾਨੂੰ ਛੱਡ ਕੇ ਜਾ ਚੁੱਕੇ ਹਨ, ਕਈਆਂ ਨੂੰ ਆਪਾਂ ਛੱਡ ਕੇ ਦੇਣ ਦੀ ਤਿਆਰੀ ਕਰੀ ਬੈਠੇ ਹਾਂ। ਦਰਿਆ ਦੇ ਅੰਦਰ ਕਈ ਲੱਕੜਾਂ ਬਹੀਆਂ ਨਜ਼ਰ ਆਉਂਦੀਆਂ ਹਨ, ਇੱਕ ਲਹਿਰ ਉੱਠਦੀ ਹੈ ਇਕੱਠਾ ਕਰ ਦਿੰਦੀ ਹੈ, ਦੂਸਰੀ ਲਹਿਰ ਉੱਠਦੀ ਹੈ ਨਖੇੜ ਦਿੰਦੀ ਹੈ। ਸੋ ਇਹ ਦੁਨੀਆ ਦਾ ਰਿਸ਼ਤੇਦਾਰੀ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮਾਤਾ ਪਿਤਾ ਮਾਇਆ ਦੇ ਸਰੋਗੀ ਰੋਗੀ ਕੁਟੰਬ ਸੰਜੋਗੀ। ਮਾਤਾ ਪਿਤਾ ਦਾ ਸਭ ਤੋਂ ਜ਼ਿਆਦਾ ਸਾਡੇ ਉੱਪਰ ਅਹਿਸਾਨ ਹੈ, ਉਹ ਸਾਨੂੰ ਜਨਮ ਵੀ ਦਿੰਦੇ ਹਨ, ਪਰਵਰਿਸ਼ ਵੀ ਕਰਦੇ ਹਨ, ਸਾਡੇ ਵਾਸਤੇ ਤਾਨੇ ਬਹਿਣੇ ਵੀ ਸਹਿੰਦੇ ਹਨ, ਦੁੱਖ ਔਰ ਤਕਲੀਫਾਂ ਵੀ ਉਠਾਉਂਦੇ ਹਨ। ਲੇਕਿਨ ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ, ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ। ਉਹ ਆਪਣੀ ਪ੍ਰਲੱਭ ਲੈ ਕੇ ਆਏ ਹਨ, ਤੁਸੀਂ ਆਪਣੀ ਪ੍ਰਲੱਭ ਲੈ ਕੇ ਆਏ ਹੋ। ਅਸੀਂ ਉਹਨਾਂ ਦੇ ਜ਼ਰੀਏ ਪੈਦਾ ਜ਼ਰੂਰ ਹੁੰਦੇ ਹਾਂ, ਨਾ ਉਹ ਸਾਡੇ ਕਦੇ ਬਣ ਸਕਦੇ ਹਨ, ਨਾ ਕਦੇ ਅਸੀਂ ਉਹਨਾਂ ਦੇ ਬਣ ਸਕਦੇ ਹਾਂ। ਇਸੇ ਤਰ੍ਹਾਂ ਸਾਡੇ ਬਾਲ ਬੱਚੇ ਸਾਡੇ ਜ਼ਰੀਏ ਪੈਦਾ ਹੁੰਦੇ ਹਨ, ਨਾ ਕਦੇ ਉਹ ਸਾਡੇ ਬਣੇ ਹਨ, ਨਾ ਕਦੇ ਅਸੀਂ ਉਹਨਾਂ ਦੇ ਬਣ ਸਕਦੇ ਹਾਂ। ਇਸ ਵਾਸਤੇ ਹਰ ਇੱਕ ਦੇ ਨਾਲ ਲੈਣੇ ਦੇਣੇ ਦਾ ਹਿਸਾਬ ਹੈ, ਲੈਣਾ ਕਰਜ਼ਾ ਦਾ ਪਿਆਰ ਹੈ। ਜਦੋਂ ਇਹ ਦੇਹ ਹੀ ਸਾਡੀ ਨਹੀਂ ਬਣਦੀ, ਉਹ ਦੁਨੀਆ 'ਚ ਕਿਹੜੀ ਚੀਜ਼ ਸਾਡੀ ਆਪਣੀ ਬਣ ਸਕਦੀ ਹੈ? ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਹਰ ਬਿਨ ਸਭ ਕੁਝ ਮੈਲਾ ਸੰਤੋ, ਮਾਲਕ ਦੇ ਬਗੈਰ ਸਭ ਮੈਲ ਹੈ, ਸਭ ਕੂੜ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ, ਕਿਸੇ ਚੀਜ਼ ਨੇ ਸਾਡੀ ਸਹਾਇਤਾ ਔਰ ਮਦਦ ਨਹੀਂ ਕਰਨੀ। ਬੜੀਆਂ ਬੜੀਆਂ ਜਾਇਦਾਦਾਂ, ਹਵੇਲੀਆਂ, ਜ਼ਮੀਨਾਂ, ਜਿਨ੍ਹਾਂ ਨੇ ਰਜਿਸਟਰੀਆਂ ਸਾਡੇ ਨਾਲ ਚੜੀਆਂ ਹੋਈਆਂ ਹਨ, ਕਦੇ ਪਟਵਾਰੀ ਦੇ ਰਜਿਸਟਰਾਰ ਦੇ ਕਾਗਜ਼ ਖੋਲ੍ਹ ਕੇ ਦੇਖੋ, ਜਦੋਂ ਉਹਨਾਂ ਦੇ ਨਾਂ ਅਸੀਂ ਨਹੀਂ ਰਹਿਣ ਦਿੱਤੀਆਂ, ਸਾਡੇ ਨਾਂ ਸਾਡੇ ਅਗਾਂਹ ਬਾਲ ਬੱਚਿਆਂ ਨੇ ਕਦੋਂ ਰਹਿਣ ਦੇਣੀਆਂ ਹਨ? ਇਹ ਚੀਜ਼ਾਂ ਇੱਥੋਂ ਲਈਆਂ ਇੱਥੇ ਹੀ ਛੱਡ ਜਾਣੀਆਂ ਹਨ। ਇਸ ਵਾਸਤੇ ਸਵਾਮੀ ਜੀ ਮਹਾਰਾਜ ਖਬਰਦਾਰ ਕਰਦੇ ਹਨ, ਕਿੰਨਾਂ ਦੇ ਮੋਹ ਵਿੱਚ ਫਸੇ ਹੋਏ ਹੋ, ਕਿੰਨਾਂ ਦੇ ਪਿਆਰ ਵਿੱਚ ਫਸੇ ਹੋਏ ਹੋ। ਬੜੇ ਬੜੇ ਰਾਜੇ ਮਹਾਰਾਜੇ ਸੇਠ ਸ਼ਾਹੂਕਾਰ ਮਿੰਟਾਂ ਸਕਿੰਟਾਂ ਅੰਦਰ ਛੱਡ ਕੇ ਚਲੇ ਗਏ, ਤੁਸੀਂ ਵੀ ਇਹਨਾਂ ਨੂੰ ਇਸੇ ਤਰ੍ਹਾਂ ਛੱਡ ਕੇ ਚਲੇ ਜਾਣਾ ਹੈ। ਇਸ ਵਾਸਤੇ ਜਿਤਨਾ ਚਿਰ ਦੇਹ ਵਿੱਚ ਬੈਠਣ ਦਾ ਮਾਲਕ ਨੇ ਮੌਕਾ ਦਿੱਤਾ ਹੈ, ਅਸਲੀ ਪਰਪਸ ਪੂਰਾ ਕਰ ਲੈਣਾ ਚਾਹੀਦਾ ਹੈ, ਅਸਲੀ ਮਕਸਦ ਪੂਰਾ ਕਰ ਲੈਣਾ ਚਾਹੀਦਾ ਹੈ।
ਤਨ ਸੰਪਤ ਤੇਰੇ ਕਾਮਨਾ ਆਵੇ ਛੋੜ ਚਲੋ ਇਹ ਛੇਨ ਮੇ ਆਗੇ ਰਹਿਣ ਅੰਧੇਰੀ ਪਹਾਰੀ ਕਾਜ ਕਰੋ ਕੁਛ ਦਿਨ ਮੈਂ।
ਆਪ ਫਰਮਾਉਂਦੇ ਹਨ ਮੌਤ ਤੋਂ ਬਾਅਦ ਇਕੱਲੇ ਜਾਣਾ ਪੈਂਦਾ ਹੈ, ਉੱਥੇ ਅਗਿਆਨਤਾ ਦਾ ਅੰਧੇਰਾ ਹੈ, ਉੱਥੇ ਰਸਤਾ ਨਜ਼ਰ ਨਹੀਂ ਆਉਂਦਾ, ਸਿਰ 'ਤੇ ਪਾਪਾਂ ਦਾ ਬੋਝ ਚੁੱਕਿਆ ਹੋਇਆ ਹੈ, ਅੰਧੇਰੇ 'ਚੋਂ ਕੱਢਣ ਵਾਲਾ ਕੋਈ ਸਾਥੀ ਨਹੀਂ ਹੁੰਦਾ, ਉਸੇ ਅੰਧੇਰੇ ਵਿੱਚ ਟੱਕਰਾਂ ਖਾਂਦੇ ਫਿਰਦੇ ਹਾਂ, ਭਟਕਦੇ ਫਿਰਦੇ ਹਾਂ। ਇਸ ਵਾਸਤੇ ਉਪਦੇਸ਼ ਕਰਦੇ ਹਨ ਕਾਜ ਕਰੋ ਕੁਛ ਦਿਨ ਮੈਂ। ਇਹ ਦਿਨ ਕੀ ਹੈ? ਇਹ ਇਨਸਾਨ ਦਾ ਜਾਮਾ ਹੈ ਕਿ ਇਹ ਜਿਹੜਾ ਮੌਕਾ ਤੁਹਾਨੂੰ ਮਾਲਕ ਨੇ ਦਿੱਤਾ ਹੈ, ਇਹ ਉਸ ਅਗਿਆਨਤਾ ਦੇ ਦੇਰੇ ਨੂੰ ਦੂਰ ਕਰਨ ਵਾਸਤੇ ਦਿੱਤਾ ਹੈ, ਉਸ ਸਫ਼ਰ ਨੂੰ ਤੈਅ ਕਰਨ ਵਾਸਤੇ ਕੋਈ ਸਾਥੀ ਢੂੰਡਣ ਵਾਸਤੇ ਦਿੱਤਾ ਹੈ, ਉਹ ਸਿਰ ਦਾ ਬੋਝਾ ਹਲਕਾ ਕਰਨ ਵਾਸਤੇ ਦਿੱਤਾ ਹੈ, ਕਰਮਾਂ ਦਾ ਹਿਸਾਬ ਕਿਤਾਬ ਖਤਮ ਕਰਨ ਵਾਸਤੇ ਦਿੱਤਾ ਹੈ, ਉਹ ਰੂਹਾਨੀ ਸਫ਼ਰ ਤੈਅ ਕਰਨ ਵਾਸਤੇ ਦਿੱਤਾ ਹੈ, ਆਪਣੀ ਮੰਜ਼ਿਲੇ ਮਕਸੂਦ ਢੂੰਡਣ ਵਾਸਤੇ ਦਿੱਤਾ ਹੈ। ਇਸ ਵਾਸਤੇ ਕਹਿੰਦੇ ਇਹ ਮੌਕਾ ਹੈ, ਇਸ ਮੌਕੇ ਤੋਂ ਹਰ ਇੱਕ ਨੂੰ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ, ਔਰ ਇਹ ਮੌਕਾ ਕਿਸੇ ਨੂੰ ਵਾਰ ਵਾਰ ਨਹੀਂ ਮਿਲਦਾ। ਇਸ ਵਾਸਤੇ ਸਵਾਮੀ ਜੀ ਮਹਾਰਾਜ ਵਾਰ ਵਾਰ ਖਬਰ ਕਰਦੇ ਹਨ ਕਾਜ ਕਰੋ ਕੁਛ ਦਿਨ ਮੈਂ। ਰਾਤ ਨੂੰ ਕੋਈ ਕੰਮ ਨਹੀਂ ਕਰ ਸਕਦਾ। ਅਗਰ ਕਿਸੇ ਨੇ ਰਾਤ ਨੂੰ ਸਫ਼ਰ ਕਰਨਾ ਹੈ, ਦਿਨ ਨੂੰ ਅਗਰ ਅਸੀਂ ਉਸਦਾ ਬੰਦੋਬਸਤ ਕਰ ਲਵਾਂਗੇ, ਲਾਲਟਣ ਲੈ ਲਵਾਂਗੇ, ਟੌਰਚ ਲੈ ਲਵਾਂਗੇ, ਕੋਈ ਆਪਣੇ ਹੱਥ ਵਿੱਚ ਡੰਡਾ ਜਾਂ ਸੌਟੀ ਲੈ ਲਵਾਂਗੇ, ਕੋਈ ਰਹਿਬਰ ਢੂੰਡ ਲਵਾਂਗੇ ਜਿਹੜਾ ਜੰਗਲ ਦੇ ਰਸਤਿਆਂ ਤੋਂ ਵਾਕਫ ਹੋਵੇ, ਤਾਂ ਅਸੀਂ ਰਾਤ ਦਾ ਸਫ਼ਰ ਤੈਅ ਕਰ ਲਵਾਂਗੇ। ਜਦੋਂ ਰਾਤ ਪੈ ਜਾਂਦੀ ਹੈ, ਨਾ ਤਾਂ ਲਾਲਟਣ ਮਿਲਣੀ ਹੈ, ਨਾ ਤੇਲ ਮਿਲਣਾ ਹੈ, ਨਾ ਦੀਆ ਸਲਾਈ ਮਿਲਣੀ ਹੈ, ਨਾ ਉਹ ਡੰਡਾ ਮਿਲਣਾ ਹੈ, ਨਾ ਕੋਈ ਰਹਿਬਰ ਮਿਲਣਾ ਹੈ, ਨਾ ਉਹ ਰਸਤਾ ਨਜ਼ਰ ਆਉਣਾ ਹੈ, ਫਿਰ ਅਸੀਂ ਜੰਗਲਾਂ ਵਿੱਚ ਠੋਕਰਾਂ ਹੀ ਖਾਣੀਆਂ ਹਨ। ਇਸ ਵਾਸਤੇ ਸਵਾਮੀ ਜੀ ਕਹਿੰਦੇ ਹੁਣ ਮੌਕਾ ਹੈ ਇਸ ਅੰਧੇਰੇ ਨੂੰ ਦੂਰ ਕਰਨ ਦਾ, ਮੰਜ਼ਿਲੇ ਮਕਸੂਦ ਨੂੰ ਢੂੰਡਣ ਦਾ, ਵਾਪਸ ਆਪਣੇ ਘਰ ਜਾਣ ਦਾ। ਇਹ ਮੌਕਾ ਫਿਰ ਵਾਰ ਵਾਰ ਨਹੀਂ ਮਿਲਦਾ।
ਆਗੇ ਰਹਿਣ ਅੰਧੇਰੀ ਪਾਰੀ ਕਾਜ ਕਰੋ ਕੁਛ ਦਿਨ ਮੈਂ ਇਹ हाथ ना आवे फिर चौरासी बान में।
बार बार उस पॉइंट नूं समझाउंदे हन, मते मन विच ख्याल लई बैठे हो कि मौत तो बाद फिर सानूं इंसान दा जामा मिल जाएगा। फिर पता है इंसान दा जामा मिले मिले ना मिले ना मिले, या किसी ऐसी जगह थोड़ा जन्म हो जावे जिथे जाके पुले पटके भी किसी दा ख्याल मालक दी भगती तरफ नहीं जा सकता। दुनिया में नज़र मार के देख लो, कौमां दियां कौमां, मज़हबां दे मज़हब, मुल्कां दे मुल्क मालक दी अस्थि भगती तो खाली हो बैठे हैं। इस वास्ते बार बार स्वामी जी सानूं इहो उपदेश करते हैं कि हुण मौका है मालक दी भगती करन दा, मालक दी खोज करन दा, नहीं तो अखीर मौत दे वेले पछताउण दा कोई फायदा नहीं है।
ये देही पैर हाथ ना आवे फिर चौरासी बान में। गौर सेवा कर गुरु जाओ आओ तुम इस टंग में।
समझाते हैं गुरमुखां दी सेवा करो, जिस दे जरिए तुसी गुरमुखां दी खुशी हासिल कर सकते हो। इस सेवा तो मतलब ये नहीं कि उन्होंने रुपए पैसे देने हैं, उन्होंने जायदादा देनिया हैं, जमीन उन्होंने नाल लगानिया हैं, या लत्त पैर उन्होंने कुटने हैं। गुरमुखों की सेवा तो मतलब उन्होंने दसे हुए उपदेश उत्ते चलना है। सिमरन और ध्यान के जरिए नवा दुआरिया चो ख्याल कढ़ के अखा पिछे लिया के शब्द के नाल जोड़ना है। इसे वास्ते गुरु नानक साहब ने कहा सी, सतगुर सेवे ता मल जाए, जीवत मरे हर स्यों चितलाए। सतगुरां दी सेवा दे जरिए ही थोड़ियां मन दियां मैलां दूर हो सकनगियां। लेकिन सतगुरां दी की सेवा है, जींदे जी मरो अगर मालक नाल प्यार पाउणा है, ये सतगुरां दी सेवा है। जींदे जी मरना कि सिमरन और ध्यान दे जरिए नवा दुआरिया चो ख्याल कढ़ के अखां पिछे लिया के अंदर शब्द दे नाल जोड़ो, ये सतगुरां दी असली सेवा है। इस सेवा दे जरिए असी सतगुरां दी खुशी हासिल करते हाँ और अपना फायदा करते हाँ। फायदा साडा होना है, खुशी असी सतगुरां दी हासिल करते हाँ। तुसी देखो माली एक पौधा लगाउंदा है, जिस वक्त पौधा फल दिंदा है माली नूं कितनी खुशी हुंदी है। लेकिन फल तां माली ने नहीं खाना, वह तो घरवालिया ने खाना है, लेकिन माली पौधे का फल देख देख के खुश हमेशा हुंदा है। इस तरह जो महात्मा सानूं इस रस्ते ते पाउंदे हन, जदों असी नाम की कमाई करते हाँ खुशी उन्हां नूं हुंदी है, फायदा साडा अपना हुंदा है। इस वास्ते स्वामी जी कहिंदे तुसी इस आओ इस ढंग दे इस तरीके दे नाल शब्द दी कमाई करो, इस तरीके दे नाल तुसी नाम दी कमाई करो।
गौर सेवा कर गुरु रिझाओ आओ तुम इस ढंग में। गौर बिन तेरा और न कोई तार बचन यह मान में।
फिर खबरदार करते हैं कि मालक तो बगैर कोई दुनिया विच अपना नहीं है। जिन्ना रिश्तेदारां नूं पुत्रां धीआं नूं बीवियां नूं अपने यारां दोस्तां नूं अपना समझी बैठे हो, जितना चिर थोड़ियां गरज़ां पूरियां हो रहियां उन्हां दियां थोड़े सब नज़दीकी बने बैठे हन। जे उन्हां दी गरज़ थोड़े तिकर नहीं है, गरज़ पूरी नहीं हो सकती, बेटा बाप नूं बाप कहण नूं तैयार नहीं हुंदा, बीवी पति नूं पति कहण नूं तैयार नहीं हुंदी। एक बच्चे नूं तुसी शहद उंगली ते ला के उहदे मूँह विच दे दिओ, जितना चिर उहनूं शहद दा स्वाद आई जाएगा बड़े स्वाद दे नाल उहनूं चट्टी जांदा है। जदों शहद दा स्वाद आउणा खत्म हो जाता है, उहदियां बड़ियां बरीक तेज़दार दंदियां हुंदियां हन, बड़े जोर दी उंगली ते तुहाडे दंदी वढेगा। ਇਹ ਦੁਨੀਆ ਦਾ ਰਿਸ਼ਤੇ ਦੁਨੀਆ ਦੀਆਂ ਰਿਸ਼ਤੇਦਾਰੀਆਂ ਹਨ, ਜਿਤਨਾ ਚਿਰ ਉਹਨਾਂ ਦੀਆਂ ਗਰਜ਼ਾਂ ਪੂਰੀਆਂ ਹੁੰਦੀਆਂ ਹਨ ਸਭ ਸਾਡੇ ਨਜ਼ਦੀਕੀ ਹਨ, ਨਜ਼ਦੀਕ ਤੋਂ ਨਜ਼ਦੀਕ ਅੰਗਲੀਆਂ ਸੰਗਲੀਆਂ ਕੱਢ ਕੇ ਸਾਡੇ ਕੋਲ ਆ ਜਾਂਦੇ ਹਨ। ਜਦੋਂ ਉਹਨਾਂ ਦੀਆਂ ਗਰਜ਼ਾਂ ਨਹੀਂ ਰਹਿੰਦੀਆਂ, ਗਰਜ਼ਾਂ ਪੂਰੀਆਂ ਨਹੀਂ ਹੁੰਦੀਆਂ, ਉਹ ਬੱਚੇ ਦੀ ਤਰ੍ਹਾਂ ਸਾਨੂੰ ਡੰਗ ਮਾਰਨੇ ਸ਼ੁਰੂ ਕਰ ਦਿੰਦੇ ਹਨ। ਇਸ ਵਾਸਤੇ ਸਵਾਮੀ ਜੀ ਖਬਰਦਾਰ ਕਰਦੇ ਹਨ, ਕਿਹਨਾਂ ਦੇ ਮੋਹ ਵਿੱਚ ਫਸੇ ਹੋਏ ਹੋ, ਕਿਹਨਾਂ ਦੇ ਪਿਆਰ ਵਿੱਚ ਫਸੇ ਹੋਏ ਹੋ। ਸਿਰਫ ਸਾਡਾ ਹੈ ਤਾਂ ਇੱਕੋ ਪਰਮਾਤਮਾ ਹੈ, ਜਿਹੜਾ ਸਾਡਾ ਹੈ ਸਾਡਾ ਬਣ ਸਕਦਾ ਹੈ, ਜਿਹੜੇ ਬਣ ਨਹੀਂ ਸਕਦੇ ਉਹਨਾਂ ਨੂੰ ਅਸੀਂ ਆਪਣਾ ਸਮਝ ਕੇ ਆਪਣਾ ਬਣਾਉਣ ਲੱਗੇ ਹੋਏ ਹਾਂ, ਜਿਹੜਾ ਆਪਣਾ ਹੈ ਆਪਣਾ ਬਣ ਸਕਦਾ ਹੈ ਉਹਨੂੰ ਕਦੇ ਆਪਣਾ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੀ। ਹੋਰ ਮਾਲਕ ਦੇ ਭਗਤ ਆਪਣੇ ਹਨ, ਮਾਲਕ ਦੇ ਪਿਆਰੇ ਆਪਣੇ ਹਨ, ਕਿਉਂਕਿ ਉਹਨਾਂ ਦੇ ਜ਼ਰੀਏ ਹੀ ਉਹ ਆਪਣਾ ਸਾਡਾ ਆਪ ਆਪਣਾ ਬਣਦਾ ਹੈ, ਔਰ ਉਹਨਾਂ ਦੇ ਵਿੱਚ ਗੁਰਮੁਖਾਂ ਦੇ ਵਿੱਚ ਕੋਈ ਭਿੰਨ ਔਰ ਭੇਦ ਨਹੀਂ ਹੁੰਦਾ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਮਾਲਕ ਦੇ ਭਗਤ ਔਰ ਮਾਲਕ ਦੇ ਪਿਆਰੇ ਹੁੰਦੇ ਹਨ ਉਹ ਮਾਲਕ ਦੇ ਭਗਤੀ ਕਰਕੇ ਮਾਲਕ ਦਾ ਰੂਪ ਹੋ ਜਾਂਦੇ ਹਨ, ਉਹਨਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਨਹੀਂ ਹੁੰਦਾ। ਉਹਨਾਂ ਦਾ ਪਰਮਾਤਮਾ ਨਾਲ ਕੀ ਤਲਕ ਹੈ, ਜਿਉਂ ਜਲ ਤਰੰਗ ਉੱਠੇ ਬਹੁ ਪਾਤੀ ਫਿਰ ਸੱਲੇ ਸੱਲ ਸਮਾ ਜਾਂਦਾ। ਜਿਸ ਤਰ੍ਹਾਂ ਸਮੁੰਦਰ ਅੰਦਰ ਦੋ ਚਾਰ ਮਿੰਟ ਵਾਸਤੇ ਇੱਕ ਲਹਿਰ ਉੱਠਦੀ ਹੈ, ਲਹਿਰ ਫਿਰ ਵਾਪਸ ਜਾ ਕੇ ਸਮੁੰਦਰ ਵਿੱਚ ਸਮਾ ਜਾਂਦੀ ਹੈ, ਇਸੇ ਤਰ੍ਹਾਂ ਜੋ ਇੱਕ ਲਹਿਰ ਦਾ ਸਮੁੰਦਰ ਦੇ ਨਾਲ ਰਿਸ਼ਤਾ ਹੈ, ਮਾਲਕ ਦੇ ਭਗਤਾਂ ਔਰ ਪਿਆਰਿਆਂ ਦਾ ਪਰਮਾਤਮਾ ਦੇ ਨਾਲ ਰਿਸ਼ਤਾ ਹੁੰਦਾ ਹੈ। ਕੋਈ ਚੀਜ਼ ਸਮੁੰਦਰ ਦੀ ਲਹਿਰ ਨੂੰ ਦੇ ਦਿਓ, ਨਾਲ ਲੈ ਕੇ ਸਮੁੰਦਰ ਦੀ ਤਹਿ ਵਿੱਚ ਬੈਠ ਜਾਵੇਗੀ। ਇਸੇ ਤਰ੍ਹਾਂ ਅਗਰ ਅਸੀਂ ਆਪਣੇ ਆਪ ਨੂੰ ਮਾਲਕ ਦੇ ਭਗਤਾਂ ਦੇ ਸਪੁਰਦ ਕਰ ਦਿੰਦੇ ਹਾਂ, ਉਹ ਵੀ ਸਾਨੂੰ ਨਾਲ ਲੈ ਕੇ ਸਤਨਾਮ ਦੇ ਤਹਿ ਦੇ ਸਮੁੰਦਰ ਵਿੱਚ ਚਲੇ ਜਾਂਦੇ ਹਨ। ਇਸੇ ਵਾਸਤੇ ਸਵਾਮੀ ਜੀ ਕਹਿੰਦੇ, ਰਾਧਾ ਸਵਾਮੀ ਤਰਾ ਨਰ ਰੂਪ, ਜਗਤ ਮੇਂ ਗੁਰੂ ਹੋਵੇ ਜੀਵ ਚਿਤਾਏ। ਉਸ ਕੁੱਲ ਮਾਲਕ ਨੇ ਇਨਸਾਨ ਦੇ ਜਾਮੇ ਅੰਦਰ ਆ ਕੇ ਸਾਡੇ ਅੰਦਰ ਆਪਣੇ ਮਿਲਣ ਦਾ ਸ਼ੌਕ ਪੈਦਾ ਕੀਤਾ, ਪਿਆਰ ਪੈਦਾ ਕੀਤਾ, ਤਰੀਕਾ ਦੱਸਿਆ, ਸਾਧਨ ਸਮਝਾਇਆ, ਫਿਰ ਸਾਨੂੰ ਨਾਲ ਲੈ ਕੇ ਉਸੇ ਪਰਮਾਤਮਾ ਵਿੱਚ ਸਾਨੂੰ ਜਾ ਕੇ ਲੈ ਕੇ ਸਮਾ ਗਿਆ। ਇਸ ਵਾਸਤੇ ਉਹ ਮਾਲਕ ਵੀ ਆਪਣਾ ਹੈ, ਮਾਲਕ ਦੇ ਭਗਤ ਵੀ ਆਪਣੇ ਹਨ, ਮਾਲਕ ਦੇ ਪਿਆਰੇ ਵੀ ਆਪਣੇ ਹਨ।
ਗੁਰ ਬਿਨ ਤੇਰਾ ਔਰ ਨਾ ਕੋਈ, ਤਾਰ ਬਚਨ ਇਹ ਮਨ ਮੇਂ, ਜਗਤ ਜਾਲ ਮੇਂ ਫਸੋ ਨਾ ਪਾਈ, ਨਿਸ ਦਿਨ
ਹੁਣ ਆਪ ਸਮਝਾਉਂਦੇ ਹਾਂ, ਅਸੀਂ ਬੜੀ ਬੁਰੀ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੇ ਹੋਏ ਹਾਂ, ਮਾਲਕ ਦਾ ਕਿਸੇ ਨੂੰ ਪਤਾ ਨਹੀਂ ਹੈ, ਮਾਲਕ ਦੀ ਤਰਫ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਜੋ ਪਿੱਛੇ ਕਰਮ ਕੀਤੇ ਹਨ ਉਹਨਾਂ ਦਾ ਹੁਣ ਨਤੀਜਾ ਰੋ ਪਿੱਟ ਕੇ ਭੁਗਤਣ ਲੱਗੇ ਹੋਏ ਹਾਂ, ਭੁੱਲੇ ਬੈਠੇ ਹਾਂ, ਉਸੇ ਤਰ੍ਹਾਂ ਪੈੜੇ ਖੋਟੇ ਪਾਪ ਔਰ ਕਰਮ ਦਿਨ ਰਾਤ ਕਰਨ ਲੱਗੇ ਹੋਏ ਹਾਂ, ਔਰ ਮਨ ਵਿੱਚ ਕਦੇ ਖਿਆਲ ਨਹੀਂ ਆਇਆ ਕਿ ਫਿਰ ਇਹਨਾਂ ਦਾ ਨਤੀਜਾ ਭੁਗਤਣ ਵਾਸਤੇ ਇਸੇ 84 ਦੇ ਜੇਲਖਾਨੇ ਵਿੱਚ ਆਉਣਾ ਪਵੇਗਾ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਾ ਜਗ ਫਾਸਤਾ ਮਹਾਂ ਜਾਲ, ਦੁਨੀਆ ਦੇ ਜੀਵ ਤਾਂ ਬੜੀ ਬੁਰੀ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੇ ਹੋਏ ਹਨ। ਜਿਸ ਤਰ੍ਹਾਂ ਇੱਕ ਮੱਛੀ ਪਕੜਨ ਵਾਲਿਆਂ ਕੋਲ ਛੋਟਾ ਜਾਲ ਹੁੰਦਾ ਹੈ, ਅਗਰ ਕੋਈ ਬਾਰੀਕ ਮੱਛੀ ਨਿਕਲ ਜਾਵੇ ਉਹਨਾਂ ਕੋਲ ਬਹੁਤ ਮਹਾਂ ਜਾਲ ਹੁੰਦਾ ਹੈ, ਬਾਰੀਕ ਤੋਂ ਬਾਰੀਕ ਮੱਛੀ ਵੀ ਉਸ ਜਾਲ 'ਚੋਂ ਨਿਕਲ ਨਹੀਂ ਦਿੰਦੇ। ਇਸੇ ਤਰ੍ਹਾਂ ਕਾਲ ਨੇ ਵੀ ਦੁਨੀਆ ਅੰਦਰ ਬਹੁਤ ਮਹਾਂ ਜਾਲ ਫਸਾਇਆ ਹੋਇਆ ਹੈ। ਇਸ ਵਾਸਤੇ ਜਾਂ ਤਾਂ ਅਸੀਂ ਮਾਲਕ ਦੀ ਭਗਤੀ ਨਹੀਂ ਕਰਦੇ, ਕਰਦੇ ਹਾਂ ਖਾਸ਼ਾਂ ਲੈ ਕੇ ਕਰਦੇ ਹਾਂ, ਤ੍ਰਿਸ਼ਨਾ ਲੈ ਕੇ ਕਰਦੇ ਹਾਂ, ਕੀ ਨਤੀਜਾ ਹੈ, ਖਾਸ਼ਾਂ ਤ੍ਰਿਸ਼ਨਾ ਪੂਰੀਆਂ ਕਰਨ ਵਾਸਤੇ ਆ ਜਾਂਦੇ ਹਾਂ। ਇਸ ਜਾਂ ਦੁਨੀਆ ਦੀਆਂ ਖਾਸ਼ਾਂ, ਜਾਂ ਅਸੀਂ ਮਾਲਕ ਤੋਂ ਡਰਦੇ ਭਗਤੀ ਕਰਦੇ ਹਾਂ, ਜੇ ਭਗਤੀ ਨਹੀਂ ਕਰਾਂਗੇ ਸ਼ਾਇਦ ਸਾਡੇ ਮਾਲਕ ਬਾਲ ਬੱਚੇ ਵਾਪਸ ਬੁਲਾ ਲਵੇਗਾ, ਘਰ ਅੰਦਰ ਬਿਮਾਰੀ ਦੇ ਦੇਵੇਗਾ, ਧਨ ਦੌਲਤ ਦੇ ਅੰਦਰ ਕਮਜ਼ੋਰੀ ਆ ਜਾਵੇਗੀ, ਡਰਦੇ ਹੋਏ ਮਾਲਕ ਦੀ ਭਗਤੀ ਕਰਦੇ ਹਾਂ। ਮਾਲਕ ਦੇ ਮਿਲਣ ਦਾ ਸਾਡੇ ਅੰਦਰ ਇਸ਼ਕ ਨਹੀਂ ਹੈ, ਪ੍ਰੇਮ ਨਹੀਂ ਹੈ, ਪਿਆਰ ਨਹੀਂ ਹੈ, ਗਰਜ਼ਾਂ ਨੂੰ ਲੈ ਕੇ ਮਾਲਕ ਦੀ ਭਗਤੀ ਕਰਦੇ ਹਾਂ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਨੂੰ ਖਬਰਦਾਰ ਕਰਦੇ ਹਨ, ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੇ ਹੋਏ ਹਾਂ, ਜੋ ਖਾਸ਼ਾਂ ਤਿਸ਼ਨਾ ਕਰਦੇ ਹਾਂ ਫਿਰ ਉਹਨੂੰ ਪੂਰੀਆਂ ਕਰਨ ਵਾਸਤੇ ਸਾਨੂੰ ਜਨਮ ਲੈਣਾ ਪੈਂਦਾ ਹੈ। ਔਰ ਖਾਸ਼ਾ ਤਿਸ਼ਨਾ ਨਾ ਜ਼ਿਕਰ ਕਦੇ ਕਿਸੇ ਦੀਆਂ ਪੂਰੀਆਂ ਹੋਈਆਂ ਹਨ, ਨਾ ਕਦੇ ਕਿਸੇ ਦੀਆਂ ਪੂਰੀਆਂ ਹੋ ਹੀ ਸਕਦੀਆਂ ਹਨ। ਇੱਕ ਮਹਾਤਮਾ ਕਹਿੰਦਾ, ਆਸਾਂ ਪਰਬਤ ਜਿੰਨੀਆਂ ਮੌਤ ਨਾਵਾਂ ਹੇਠ, ਖਾਸ਼ਾ ਤ੍ਰਿਸ਼ਨਾ ਹਿਮਾਲਿਆ ਦੇ ਪਹਾੜ ਨਾਲੋਂ ਸਾਡੀਆਂ ਜ਼ਿਆਦਾ ਹਨ। ਮੌਤ ਸਾਡੇ ਪੈਰਾਂ ਹੇਠਾਂ ਖੜ੍ਹੀ ਹੈ, ਪਤਾ ਨਹੀਂ ਕਿਹੜੇ ਵੇਲੇ ਪਰੇ ਪਰਿਵਾਰ ਨੂੰ ਛੱਡ ਕੇ ਜਾਣਾ ਪੈਂਦਾ ਹੈ। ਕੁਛ ਪਰਮਾਤਮਾ ਦੁਨੀਆ ਅੰਦਰ ਸਾਨੂੰ ਦੇ ਦੇਵੇ, ਕਿਤਨਾ ਜ਼ਿਆਦਾ ਦੇ ਦੇਵੇ, ਸਾਡੇ ਮਨ ਵਿੱਚ ਜ਼ਰਾ ਸਬਰ ਨਹੀਂ ਆਉਂਦਾ, ਜ਼ਰਾ ਸਬ ਸੰਤੋਖ ਨਹੀਂ ਆਉਂਦਾ। ਸਾਕਤ ਨਰ ਪ੍ਰਾਣੀ ਸਦ ਭੁੱਖੇ ਨਿਤ ਭੂਖਣ ਭੋਖ ਲੀਜੇ, ਕਿਤਨੀ ਧਨ ਦੌਲਤ ਦੇ ਦੇਵੇ, ਇੱਜ਼ਤ ਦੇ ਦੇਵੇ, ਸਿਹਤ ਦੇ ਦੇਵੇ, ਅੱਛੇ ਤੋਂ ਅੱਛੇ ਸਾਥੀ ਦੇ ਦੇਣ, ਫਿਰ ਵੀ ਅਸੀਂ ਭੁੱਖੇ ਦੇ ਭੁੱਖੇ ਹੀ ਹੈ। ਉਹ ਲੋਭ ਰੂਪੀ ਕੁੱਤਾ ਸਾਡੇ ਅੰਦਰ ਭੌਂਕਦਾ ਹੀ ਰਹਿੰਦਾ ਹੈ। ਸਾਡੇ ਅੰਦਰ ਕੰਟੈਂਟਮੈਂਟ ਨਹੀਂ ਹੈ, ਸਬਰ ਨਹੀਂ ਹੈ, ਸੰਤੋਖ ਨਹੀਂ ਹੈ। ਇਸ ਵਾਸਤੇ ਸਾਡੀ ਹਾਲਤ ਦੇਖ ਕੇ ਸਵਾਮੀ ਜੀ ਤਰਸ ਖਾਂਦੇ ਹਨ। ਇਸ ਵਾਸਤੇ ਇੱਥੋਂ ਨਿਕਲਣ ਦਾ ਕੀ ਤਰੀਕਾ ਦੱਸਦੇ ਆ? ਨਿਸਦਿਨ ਰਹੋ ਭਜਨ ਮੈਂ। ਅਗਰ ਤੁਸੀਂ ਕਾਲ ਦੇ ਜਾਲ ਤੋਂ ਬਚਣਾ ਚਾਹੁੰਦੇ ਹੋ, ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਕੇ ਰੱਖੋ, ਨਾਮ ਦੇ ਨਾਲ ਜੋੜ ਕੇ ਰੱਖੋ। ਉਹੋ ਹੀ ਚੀਜ਼ ਤੁਹਾਨੂੰ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਲਿਜਾ ਸਕਦੀ ਹੈ, ਜਿਹੜੀ ਕਿ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰੋਂ ਆਉਂਦੀ ਹੋਵੇ। ਉਹ ਸ਼ਬਦ ਸੱਚਖੰਡ ਤੋਂ ਉੱਠਦਾ ਹੈ। ਜਦੋਂ ਅਸੀਂ ਅੱਖਾਂ ਪਿੱਛੇ ਆ ਕੇ ਉਸ ਦੇ ਨਾਲ ਖਿਆਲ ਜੋੜਦੇ ਹਾਂ, ਸਾਨੂੰ ਵੀ ਖਿੱਚ ਕੇ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਲੈ ਜਾਂਦਾ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗੁਰ ਪ੍ਰਸ਼ਾਦੀ ਤਿਰਕੁਟੀ ਛੋਟੇ, ਚੌਥੇ ਪਦ ਲਿਵ ਲਾਈ। ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਤਿਰਕੁਟੀ ਕੇ ਕਾਲ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਚੌਥੇ ਪਦ ਕੇ ਸੱਚਖੰਡ ਵਾਪਸ ਪਹੁੰਚ ਜਾਂਦੇ ਹਾਂ। ਸੋ ਇਸੇ ਵਾਸਤੇ ਸਵਾਮੀ ਜੀ ਕਹਿੰਦੇ, ਸ਼ਬਦ ਪ੍ਰਤਾਪ ਕਾਲ ਕੋ ਜੀਤ, ਕਿ ਸ਼ਬਦ ਦੀ ਕਮਾਈ ਕਰਕੇ ਭਰਾਵਾ ਕਾਲ ਨੂੰ ਜਿੱਤ, ਕਰਮਾਂ ਦਾ ਹਿਸਾਬ ਕਿਤਾਬ ਕਰ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ, ਗੁਰ ਪ੍ਰਸ਼ਾਦੀ ਸੱਚਾ ਨਾਮ, ਕਿ ਗੁਰ ਪ੍ਰਸ਼ਾਦੀ ਉੱਪਰੇ ਸੱਚਾ ਨਾਮ ਸੰਭਾਲ। ਗੁਰਮੁਖਾਂ ਦੇ ਉਪਦੇਸ਼ ਉੱਤੇ ਚੱਲ ਕੇ ਸੱਚੇ ਸ਼ਬਦ ਦੀ ਕਮਾਈ ਕਰੋ, ਸੱਚੇ ਨਾਮ ਦੀ ਕਮਾਈ ਕਰੋ। ਅਗਰ ਤੁਸੀਂ ਭਵ ਸਾਗਰ ਤੋਂ ਪਾਰ ਹੋਣਾ ਚਾਹੁੰਦੇ ਹੋ, ਅਗਰ ਤੁਸੀਂ ਮਰਨ ਜੰਮਣ ਦੀਆਂ ਦੁੱਖਾਂ ਤੋਂ ਬਚਣਾ ਚਾਹੁੰਦੇ ਹੋ।
ਜਗਤ ਜਾਲ ਮੈਂ ਫਸੋ ਨਾ ਪਾਈ, ਨਿਸ ਦਿਨ ਰਹੋ ਭਜਨ ਮੈਂ। ਸਾਧ ਗੁਰੂ ਕਾ ਕਹਿਣਾ ਮਾਨੋ, ਰਹੋ ਦਾਸ ਜਗਤ ਮੈਂ।
ਬੜਾ ਸੁੰਦਰ ਉਪਦੇਸ਼ ਕਰਦੇ ਹਨ ਕਿ ਪੁੱਤਰਾਂ ਧੀਆਂ ਨੂੰ ਛੱਡ ਕੇ, ਘਰ ਬਾਰ ਛੱਡ ਕੇ, ਜੰਗਲਾਂ ਪਹਾੜਾਂ ਵਿੱਚ ਛੁੱਪ ਕੇ ਨਹੀਂ ਬੈਠਣਾ। ਦੁਨੀਆਂ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ। ਦੁਨੀਆਂ ਵਿੱਚ ਰਹਿੰਦੇ ਹੋਏ ਉਦਾਸ ਰਹਿਣਾ ਹੈ। ਉਦਾਸ ਅਸੀਂ ਕਦੋਂ ਰਹਿੰਦੇ ਹਾਂ? ਜਦੋਂ ਸਾਡੇ ਅੰਦਰ ਕਿਸੇ ਦੇ ਮਿਲਣ ਦਾ ਇਸ਼ਕ ਪੈਦਾ ਹੋ ਜਾਂਦਾ ਹੈ, ਪ੍ਰੇਮ ਹੁੰਦਾ ਹੈ, ਬਿਰੇ ਹੁੰਦੀ ਹੈ, ਤੜਫ ਹੁੰਦੀ ਹੈ, ਹਿਰਦਾ ਕਿਸੇ ਦੇ ਮਿਲਣ ਵਾਸਤੇ ਤੜਫਦਾ ਹੈ, ਬਦੋ ਬਦੀ ਸਾਡੇ ਅੰਦਰ ਉਦਾਸੀ ਆ ਜਾਂਦੀ ਹੈ। ਇਸ ਵਾਸਤੇ ਆਪ ਕਹਿੰਦੇ, ਆਪਣੇ ਅੰਦਰ ਮਾਲਕ ਦੇ ਮਿਲਣ ਦਾ ਇਸ਼ਕ ਪੈਦਾ ਕਰੋ, ਪ੍ਰੇਮ ਪੈਦਾ ਕਰੋ, ਪਿਆਰ ਪੈਦਾ ਕਰੋ। ਜੰਗਲਾਂ ਪਹਾੜਾਂ ਵਿੱਚ ਜਾ ਕੇ ਤੁਹਾਡੇ ਅੰਦਰ ਮਾਲਕ ਦੇ ਮਿਲਣ ਦਾ ਕੋਈ ਬਹੁਤਾ ਪ੍ਰੇਮ ਔਰ ਪਿਆਰ ਪੈਦਾ ਨਹੀਂ ਹੁੰਦਾ, ਕਿਉਂਕਿ ਜਿਹੜੀਆਂ ਦੁਨੀਆਂ ਦੀਆਂ ਨੈਸੈਸਿਟੀਜ਼ ਹਨ, ਉਹ ਤੁਹਾਨੂੰ ਉੱਥੇ ਜਾ ਕੇ ਵੀ ਤੰਗ ਕਰਨਗੀਆਂ। ਇਸ ਵਾਸਤੇ ਘਰ ਬਾਰ ਵਿੱਚ ਰਹਿੰਦੇ ਹੋ ਤੁਸੀਂ ਮਾਲਕ ਦੀ ਭਗਤੀ ਕਰ ਸਕਦੇ ਹੋ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਨਾਮ ਰੱਤੇ ਪਰਮਹੰਸ ਬੈਰਾਗੀ, ਨਿਜ ਕਰਤਾੜੀ ਲਾਈ ਹੈ। ਘਰ ਬਾਰ ਛੱਡ ਕੇ ਤੁਸੀਂ ਪਰਮਹੰਸ ਬੈਰਾਗੀ ਜ਼ਿਆਦਾ ਨਹੀਂ ਬਣ ਸਕਦੇ। ਤੁਸੀਂ ਦੁਨੀਆਂ ਵਿੱਚ ਰਹਿੰਦੇ ਹੋਏ ਵੀ ਪਰਮਹੰਸ ਬੈਰਾਗੀ ਬਣ ਸਕਦੇ ਹੋ, ਅਗਰ ਤੁਸੀਂ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹੋ, ਮਾਲਕ ਦੇ ਭਗਤੀ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਹੋ। ਇਸ ਵਾਸਤੇ ਆਪ ਕਹਿੰਦੇ ਹਨ, ਸੱਚਾ ਇਸ਼ਕ ਪੈਦਾ ਕਰੋ, ਸੱਚਾ ਪ੍ਰੇਮ ਔਰ ਸੱਚਾ ਪਿਆਰ ਪੈਦਾ ਕਰੋ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਕਾਮਣ ਗੁਣਵੰਤੀ ਹਰ ਪਾਏ, ਪੈ ਪਾਏ ਸ਼ਿੰਗਾਰ ਬਣਾਏ। ਹਮੇਸ਼ਾ ਦੋਵਾਂ ਗੁਣਾਂ ਵਾਲੀ ਇਸਤਰੀ ਆਪਣੇ ਪਤੀ ਨੂੰ ਖੁਸ਼ ਰੱਖ ਸਕਦੀ ਹੈ। ਉਹਦੇ ਗੁਣ ਕਿਹੜੇ ਹੁੰਦੇ ਹਨ? ਇੱਕ ਤਾਂ ਉਹਦੇ ਅੰਦਰ ਮਾਲ ਆਪਣੇ ਪਤੀ ਦਾ ਇਸ਼ਕ ਔਰ ਪਿਆਰ ਹੁੰਦਾ ਹੈ, ਦੂਆ ਉਹਦੇ ਅੰਦਰ ਪਤੀ ਦਾ ਭੈ ਔਰ ਡਰ ਹੁੰਦਾ ਹੈ। ਮਤੇ ਕੋਈ ਮੈਂ ਐਸਾ ਕਰਮ ਕਰ ਬੈਠਾ, ਐਸੀ ਬੋਲੀ ਬੋਲ ਬੈਠਾ, ਮੇਰਾ ਪਤੀ ਨਾਰਾਜ਼ ਹੋ ਜਾਵੇ। ਜਿਹਦੇ 'ਚ ਇਹ ਦੋ ਖੂਬੀਆਂ ਹਨ, ਉਹ ਹਮੇਸ਼ਾ ਪਤੀ ਨੂੰ ਖੁਸ਼ ਰੱਖ ਸਕਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ, ਤੁਸੀਂ ਵੀ ਇਹ ਦੋ ਖੂਬੀਆਂ ਕਰੋ, ਦੋਵਾਂ ਖੂਬੀਆਂ ਦਾ ਹਾਰ ਸ਼ਿੰਗਾਰ ਕਰੋ। ਅਗਰ ਪਰਮਾਤਮਾ ਨਾਲ ਮਿਲਣਾ ਹੈ, ਸੱਚਾ ਇਸ਼ਕ ਪੈਦਾ ਕਰੋ, ਸੱਚਾ ਪ੍ਰੇਮ ਔਰ ਸੱਚਾ ਪਿਆਰ ਆਪਣੇ ਅੰਦਰ ਮਾਲਕ ਦਾ ਪੈਦਾ ਕਰੋ, ਔਰ ਭੈ ਪੈਦਾ ਕਰੋ, ਡਰ ਪੈਦਾ ਕਰੋ। ਮਤੇ ਕੋਈ ਭੈੜਾ ਖੋਟਾ ਪਾਪ ਕਰ ਬੈਠੋ, ਕਿਸੇ ਨੂੰ ਬੁਰਾ ਭਲਾ कह बैठो जिस तो मालक थोड़ा नाराज हो जावे, वो कर्म करो वो गल्ला करो जिस तो हमेशा मौला थोड़ा तो खुश रहे। अगर तुसी इस रस्ते ते चलोगे अपने आप ही परमात्मा नु खुश कर सकोगे।
साध गुरु का कहना मानो, रहो दास जगत में, छल बल छोड़ो और चतुराई, क्यों तुम पढ़ो कुगत में।
हम समझाते हैं कपट की भगती का, दिखावे की भगती का, लोक लाज की भगती का, दुनिया की महिमा कराने की भगती का कोई फायदा नहीं है। सच्चे दिलों मालक की भगती करना चाहिए है। असी लोगों को खुश करने वास्ते, लोगों की वाह 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 करने वास्ते, लोगों के जलूस कढ़ाने वास्ते, फुलों की हार गल में पाने वास्ते मालक की भगती नहीं करते। असी तो मालक को खुश करने वास्ते मालक की भगती करन लगे हुए हाँ। इस वास्ते स्वामी जी खबरदार करते हैं कि एवें बगले भगत बनने का कोई फायदा नहीं है। अगर मालक की भगती करनी है सच्चे दिलों करो, सच्चा इश्क पैदा करो, सच्चा प्रेम और प्यार पैदा करो, दिखावे की भगती का तुम्हें कोई फायदा नहीं मिलना।
छल बल छोड़ो और चतुराई, क्यों तुम पढ़ो कुगत में, सिमरन करो गुरु को सेवो, चल रहो आज गगन में।
सिमरन करो गुरु को सेवो, चल रहो आज गगन में। स्वामी जी कहते सिमरन करो गुरमुखा के सरूप का, अखा पखा अगे ध्यान इकट्ठा करो और शब्द के नाल ख्याल जोड़ो, भावें अज तुसी देह दे बंधना तो आजाद हो के मालिक नू मिल सकते हो। सिमरन और ध्यान के जरिए दुनिया चो मोह और प्यार कढ़ना है, शब्द नू पकड़ के तुसी वापस मंजिल दर मंजिल अपने घर पहुँचना है। इस वास्ते समझाते हैं इसे भगती की लोड़ है, इसे रस्ते पर चलन की जरूरत है।
सिमरन करो गुरु को सेवो, चल रहो आज गगन में, कल की खबर काल फिर लेगा, तुम जलो अगन में।
आप दे कहने का मतलब है कि रोज़ मालिक की भगती करनी चाहिए है। एवें कागज़ पेंसिल लैके स्कीमा ना बनाई जावो, अपना बेवकूफ़ ना बनाओ कि आले 6-7 साल नो लड़के वड्डे हो जाएंगे, शादियां कर देवांगे, नौकर हो जाएंगे, कारोबार संभाल लवेंगे, वेले हो के कितने मालक की भगती करांगे। हाले तो इतने दुनिया के धंधे पए हुए हैं, इतने दुनिया के काम काज अगे अगे साढ़े आए हुए हैं। गुरु साहब स्वामी जी कहते कितनी भी नेक नीति नाल तुसी क्यों ना प्लैनिंग करते रहो, थानू मालक की प्लैनिंग का की पता है, किड़े वेले परे परिवार छड़ के जाने पैंदे हैं। इत्थे एक सैकंड का पता नहीं लगता, एक घड़ी का पता नहीं लगता। तुसी अखबारों में पढ़ते हो लोगों ने ग्राही हाथ में पढ़ी है, मूँह तिकर नहीं आती, कार चो पैर बाहर कढ़िया है, जमीन ते कदे टच नहीं हुंदा, उत्थे हार्ट फेल हो जाता है। इस वास्ते आप कहिंदे रोज़ मालक की भगती करनी चाहिए है। मन लगे ना लगे, फर्ज समझ के बैठो, ड्यूटी समझ के बैठो, आहिस्ता आहिस्ता खुद ब खुद मन साडा मालक की भगती तरफ जाना शुरू हो जाएगा। लेकिन शुरू शुरू के अंदर मन के नाल पूरी पूरी लड़ाई करनी पैंदी है। फिर मालक की भगती का कोई खास वक्त मखसूस नहीं है। सुबह वक्त मिलता है, सुबह फायदा उठाओ, दोपहर वक्त मिलता है, दोपहरे करो, शाम को वक्त मिलता है, शाम को करो। जो कड़ी दो कड़ी, घंटा दो घंटा, उस शौ दी यार विच बैठांगे, वो वक्त साढ़े लेखे विच लिखिया जाना है, उसका फायदा सानू हर एक नू प्राप्त होना है। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਨੂੰ ਖਬਰਦਾਰ ਕਰਦੇ ਹਨ, ਐਵੇਂ ਆਪਣੇ ਆਪ ਨੂੰ ਧੋਖਾ ਨਾ ਦਿਓ, ਰੋਜ਼ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ।
ਕੱਲ ਕੀ ਖਬਰ ਕਾਲ ਫਿਰ ਲੇਗਾ, ਵਹਾਂ ਤੁਮ ਜਲੋ ਅਗਨ ਮੇਂ, ਅਬ ਹੀ ਸਮਝ ਦੇਰ ਮਤ ਕਰਿਓ, ਨਾ ਜਾਣੂ ਕਿਆ ਹੋਏ ਇਸ ਪਨ ਮੇਂ, ਯੋ ਸਮਝਾਏ ਕਹੇ ਰਾਧਾ ਸੁਆਮੀ, ਮਾਨੋ ਏਕ ਬਚਨ ਮੇਂ।
ਸ੍ਰੀ ਹਜ਼ੂਰ ਸਵਾਮੀ ਜੀ ਮਹਾਰਾਜ ਨੇ ਛੋਟੇ ਜਿਹੇ ਸ਼ਬਦ ਦੇ ਅੰਦਰ ਬੜੀ ਅੱਛੀ ਤਰ੍ਹਾਂ ਸਾਨੂੰ ਖੋਲ੍ਹ ਕੇ ਸਮਝਾਇਆ ਹੈ ਕਿ ਪਰਮਾਤਮਾ ਨੇ ਇਨਸਾਨ ਦਾ ਜਾਮਾ ਕਿਸ ਵਾਸਤੇ ਬਖਸ਼ਿਆ ਹੈ ਔਰ ਕਿਸ ਤਰ੍ਹਾਂ ਸੇ ਜ਼ਿੰਦਗੀ ਦਾ ਅਸਲੀ ਪਰਪਜ਼ ਔਰ ਮਕਸਦ ਭੁੱਲ ਕੇ ਪੁੱਤਰਾਂ ਧੀਆਂ ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਵਿੱਚ ਫਸੇ ਰਹਿੰਦੇ ਹਾਂ ਔਰ ਅਸਲੀ ਮਕਸਦ ਨੂੰ ਭੁੱਲੇ ਬੈਠੇ ਹਾਂ। ਸੋ ਸਾਨੂੰ ਵੀ ਚਾਹੀਦਾ ਹੈ ਉਹਨਾਂ ਦੇ ਉਪਦੇਸ਼ ਤੋਂ ਫਾਇਦਾ ਉਠਾ ਕੇ ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣੇ ਖਿਆਲ ਨੂੰ ਸੱਚੇ ਸ਼ਬਦ ਸੱਚੇ ਨਾਮ ਦੇ ਨਾਲ ਜੋੜ ਕੇ ਰੱਖੀਏ।
ਯੋ ਸਮਝਾਏ ਕਹੇ ਰਾਧਾ ਸੁਆਮੀ, ਮਾਨੋ ਏਕ ਬਚਨ ਮੇਂ।